33 नंबर श्लोक चलेगा ना।
हाँ जी।
समात द्वैत स्वप्न प्रवत्ते वद सुषुप्तो सुखम कथम श्रृणु दुखम तथा नास्ति ततस्ते न शिष्यते सुखम। सुषुप्तौ देखो है ना प्रधान जी, सुषुप्तौ ये भी सप्तमी विभक्ति का एक वचन है। सुषुप्ति में दे अर्थ भी लगेगा में। हाँ
जिसे तौ ला गया
तौ ना जिथे नहीं लग गया कदे कदे दूसरी भी भक्ति में तऊ हों औऊ हों रामऊ रामह रामऊ रामाह रामह रामऊ बहुवचन होगा रामाह तो दो वचन होगा रामम रामऊ रामान ये है सप्तमी विभक्ति। सुषुप्तऊ सुषुप्ति में अद्वैत स्वप्रभुत्व अद्वैत रूपता और स्वयं प्रकाश रूपता दोनों स्तः भले ही रहे परंतु सुखम सुख रूपता कथम वद कैसे सिद्ध हुई कहो। वो पूछ रहा है कि सुषुप्ति में अद्वैत रूपता और स्वयं प्रकाश रूपता दोनों हो गई। चलो मान लिया भले हूं ठीक है, पर सुख रूपता जी है ना वो कैसे सिद्ध हुई भी आत्मा सुख स्वरूप है। श्रीनु हम दस रहा भी श्रीनु मैंने सुन दस रहा सुनो तदा सुषुप्तो काल में तदा मैंने सुषुप्ति काल में दुखम नास्ति दुख नहीं है तथा सुखम इसलिए सुखी ही की कह रहे जी
दुख नहीं है तो सुख है
हाँ, दुख नहीं है तो सुख होगा है ना। हाँ ठीक है एदे विच दुख है हाँ तो सुख होगा फिर वही ना झाड़ी है ना। हाँ झाड़ी है ना तो मतलब जड़ पदार्थ विच एक घटता नहीं है जे नहीं जे तुसी कहो ना भी जिथे दुख है नहीं है उथे सुख है ऐदा कहोगे ये तो जड़ पदार्थ विच लक्षण चल गया।
हाँ,
कंध दीवार ये बाकी पदार्थ जड़ है इन्हें च दुख नहीं है तो सुख होगा। हाँ फिर यह सारे च कुछ हो गया जेड़ा तुसी लक्षण बनाया पी जे आत्मा च दुख नहीं है तो की होया सुख है तो दुख तो ये भी नहीं है फिर सुख होगा तो सुख नहीं है तथा सुखम इसलिए सुख ही थे तुम्हारे पक्ष में शिष्य थे परिशेष सिद्ध होता है। जैसे परंपरा विरोधी अंधकार और प्रकाश दोनों में अंधकार का निषेध करने पर प्रकाश सिद्ध होता है। दे अंधकार और प्रकाश है तो कह दो अंधकार नहीं है तो फिर प्रकाश कहने की थोड़ी जरूरत पड़ेगी तो अंधेरा नहीं है तो की है फिर आप ही सिद्ध हो प्रकाश है। सुषुप्ति में दुख नहीं रहता इसमें क्या प्रमाण है ऐसी आशंका के उत्तर में श्रुति और अनुभव प्रमाण कहते हैं। अंधः सन् प्या अंधः स्यात् द्विदु अवृद्धो था रोग्यपि आरोग्यति श्रुति प्राह तच्च सर्वे जना विदुः। अंधः सन् अपि जागृत अवस्था में आ जड़ा श्लोक है ना इसकी व्याख्या ठीक से अपने जीवन च घटा लेनी तो गम बन जाए। जगत जागृत अवस्था में कह रहे ना अंधा सन्न भी जागृत अवस्था में देह विमान से प्रयुक्त अंधा होता हुआ भी अनंधा स्यात् सुषुप्ति अवस्था में अवमान रहित होने के कारण पुरुष अंधत्व दोष से रहित होता है। की अर्थ निकलिया
जागृत अवस्था अभिमान
हाँ देह का अभिमान देह का अभिमान की मैं शरीर हूं मैं देह हूं तो देह अंधी हुई तो वह कहूगा जागृत अवस्था में मैं अंधा हूं तो जो सुषुप्ति चल गया उदो अन्ना बना कितने गया
देह
अभिमान खत्म हुआ तो नाल ही अंधापना खत्म हो गया। ਦੇਹ ਆਪਣਾ ਦੇਹ ਦੇ ਜਦੋਂ ਮੈਂ ਖਤਮ ਹੋਈ ਤੇ ਮੈਂ ਕਰਕੇ ਹੀ ਅੰਧਾ ਸੀ ਤੇ ਅੰਧਾਪਣਾ ਵੀ ਸਮਾਪਤ ਹੋਇਆ ਤੇ ਮੈਂ ਦੁਖੀ ਹੂੰ ਇਹ ਕਿਹਨੂੰ ਲੈ ਕੇ ਕਹਿ ਰਿਹਾ ਸਰੀਰ ਨੂੰ ਤੇ ਸੁਸ਼ੁਪਤੀ ਦੇ ਵਿੱਚ ਸਰੀਰ ਦੀ ਮੈਂ ਆਪਣਾ ਖਤਮ ਹੋਇਆ ਹਮਤਾ ਖਤਮ ਹੋਈ ਤੇ ਦੁੱਖ ਵੀ ਸਮਾਪਤ ਹੋ
ਗਿਆ
ਇਹੀ ਤੇ ਬਾਤ ਹੈ ਤਾਂ ਹੀ ਤੇ ਕਿਹਾ ਇਹਨੂੰ ਘਟਾ ਲਓ ਜੀਵਨ ਚ ਜਨਮ ਮਰਨ ਨੀ ਹੈਗੇ ਨਾ ਬੰਧ ਇਹ ਤੇ ਬੰਧ ਸਾਨੂੰ ਭ੍ਰਾਂਤੀ ਚ ਲੱਗ ਰਿਹਾ ਹੈ ਕਿ ਮੈਂ ਪਤਾ ਹੋਊਗਾ ਮੈਂ ਦੁਖੀ ਹੂੰ ਤੇ ਜਦੋਂ ਸੁਸ਼ੁਪਤੀ ਜੀ ਸੌ ਜਾਂਦੇ ਗਾੜ ਨਿੰਦਰਾ ਚ ਉਦੋਂ ਸਰੀਰ ਦੇ ਨਾਲ ਉਹ ਅਭਿਮਾਨ ਸਮਾਪਤ ਹੋਆ ਤੇ ਨਾ ਜਨਮ ਰਿਹਾ ਨਾ ਮਰਨ ਰਿਹਾ ਨਾ ਦੁੱਖ ਰਿਹਾ ਨਾ ਸੁੱਖ ਰਿਹਾ ਨਾ ਅੰਧਾਪਣਾ ਨਾ ਲੰਗੜਾਪਣਾ ਨਾ ਕਾਣਾਪਣਾ ਤੇ ਕੀ ਹੋਇਆ ਆਪਾਂ ਸਰੀਰ ਨੂੰ ਲੈ ਗਏ ਹਾਂ ਮੈਂ ਤੇ ਜਦੋਂ ਸਰੀਰ ਨੂੰ ਮੈਂ ਕਹਿਤਾ ਤੇ ਸਰੀਰ ਦੇ ਜਿਹੜੇ ਧਰਮ ਆ ਉਹ ਵੀ ਮੇਰੇ ਹੋ ਗਏ ਕਿਹੜੇ ਜਨਮ ਮਰਨ ਛੇ ਵਿਕਾਰ ਲੈ ਲਓ ਖੜ ਵਿਕਾਰ ਜਿਹੜੇ ਆ ਉਹ ਵੀ ਮੇਰੇ ਹੋ ਗਏ ਇਹਨੂੰ ਘਟਾਓ ਆਪਣੇ ਜੀਵਨ ਚ ਜਾਗਰਤ ਅਵਸਥਾ ਮੈਂ ਦੇਹ ਅਭਿਮਾਨ ਸੇ ਯੁਕਤ ਜਦੋਂ ਜਾਗਰਤ ਅਵਸਥਾ ਮੈਂ ਦੇਹ ਅਭਿਮਾਨੀ ਹੋ ਗਿਆ ਮੈਂ ਦੇਹ ਹੂੰ ਅੰਧਾ ਹੋਤਾ ਹੋਆ ਵੀ ਆਨੰਦਾ ਸਿਆਤ ਸੁਸ਼ੁਪਤੀ ਅਵਸਥਾ ਮੈਂ ਅਭਿਮਾਨ ਰਹਿਤ ਇਹਨੂੰ ਕਹਿੰਦੇ ਹੰਕਾਰ ਅਭਿਮਾਨ ਅਭਿਮਾਨ ਰਹਿਤ ਹੋਣੇ ਕੇ ਕਾਰਨ ਪੁਰਸ਼ ਅੰਧਤਵ ਦੋਸ਼ ਰਹਿਤ ਹੋਤਾ ਹੈ ਵਿਰੁੱਧ ਉਸੀ ਪ੍ਰਕਾਰ ਵਾਣਾਦੀ ਸੇ ਪੀੜਤ ਹੁਆ ਵੀ ਅਵਿਧ ਅਧ ਪੀੜਤ ਰਹੇ ਪੀੜਾ ਰਹਿਤ ਹੋਤਾ ਹੈ ਬਾਣ ਲੱਗਾ ਹੈ ਕਿਸੇ ਨੂੰ ਹੈ ਤੋ ਗਿਨਿਆ ਹੋਇਆ ਹੈ ਤੋ ਨੀਂਦ ਆ ਗਈ ਤੇ ਕਿੱਥੇ ਗਿਆ ਵਿਧ ਜਿਹੜਾ ਗਿਨਿਆ ਹੋਇਆ ਸੀ ਦੁੱਖ ਸੀ ਜਦੋਂ ਦੇਵਮਾਨ ਸ਼ਿਸ਼ੁਪਤੀ ਸਮਾਪਤ ਹੋਆ ਅਵਿਧਾ ਹੈ ਉਹਨੂੰ ਕਿਹੜਾ ਬਾਣ ਵੇਚ ਸਕੂ ਆਤਮਾ ਨੂੰ ਨੈਨਮ ਛਿੰਦੰਤੀ ਸ਼ਸਤਰਾਣੀ ਨੈਨਮ ਦਾਹਤੀ ਪਾਵਕਾ ਨਾ ਚੈਨਮ ਕਲ ਦਿੰਤੀ ਆਪੋ ਨਾ ਸ਼ੋਸ਼ ਤੂੰ ਮਾਰੂਤਾ ਸ਼ੋਸ਼ਿਤ ਹੀ ਮਾਰੂ ਤਾ ਆਵਾਜ਼ ਵੀ ਉਹਨੂੰ ਨਹੀਂ ਸਿਖਾ ਸਕਦੀ ਬਾਣ ਕੀ ਕਰੂਗਾ ਔਰ ਪੀੜਾ ਵੀ ਨਹੀਂ ਆ ਫਿਰ ਪੀੜਾ ਰਹਿਤ ਹੋ ਜਾਤਾ ਹੈ ਔਰ ਵੀ ਸੁਣੋ ਔਰ ਰੋਗੀ ਅਪੀ ਰੋਗ ਵਾਲਾ ਵੀ ਅਰੋਗੀ ਰੋਗ ਰਹਿਤ ਹੋ ਜਾਤਾ ਹੈ ਬੜਾ ਭਯੰਕਰ ਰੋਗ ਲੱਗਾ ਹੈ ਹਾਏ ਹਾਏ ਕਰਨ ਡਿਆ ਹੈ ਤੇ ਨੀਂਦ ਆ ਗਈ ਆਰੋਗੀ ਹੋ ਗਿਆ ਕੋਈ ਰੋਗ ਨਹੀਂ ਸੀ ਸੁਸ਼ੁਪਤੀ ਚ ਕੋਈ ਅੰਤਰ ਨਹੀਂ ਹੈ ਸੁਸ਼ੁਪਤੀ ਚ ਦੁਖੀ ਰਾਜੇ ਦੀ ਔਰ ਕੰਗਾਲ ਦੀ ਸੁਸ਼ੁਪਤੀ ਦੇ ਵਿੱਚ ਕੋਈ ਫਰਕ ਨਹੀਂ ਹੈ ਜਾਗਰਤ ਚ ਫਰਕ ਆ ਉਹ ਤਾਂ ਫਰਕ ਹੈ ਉਹ ਦੇਹ ਦਾ ਅਪਮਾਨ ਕਰ ਲਿਆ ਉਹਨੇ ਉਹ ਕਹਿ ਰਿਹਾ ਮੈਂ ਰਾਜਾ ਹੂੰ ਉਹ ਕਹਿ ਰਿਹਾ ਮੈਂ ਕੰਗਾਲ ਹੂੰ ਇਹ ਫਰਕ ਆ ਹਾਂ ਹਾਂ
ਜਦੋਂ ਜਨਮ ਮਰਨ ਹੈ ਹੀ ਨਹੀਂ
ਹਾਂਜੀ
ਸਾਰੇ ਗ੍ਰੰਥ ਜਿਹੜੇ ਪੜ੍ਹ ਰਹੇ ਹਾਂ ਜਨਮ ਮਰਨ ਤਾਂ ਹੈ ਹੀ ਨੀ ਫੇਰ ਅਸੀਂ ਪਿਛਲੇ ਜਨਮਾਂ ਦੀ ਗੱਲ ਕਿਉਂ ਕਰਦੇ ਜੀ ਜਦੋਂ ਸੰਸਾਰ ਨਾਲ ਕੋਈ ਚੀਜ਼ ਹੀ ਨੀ ਹੈ ਫਿਰ ਇਹ ਕਿਉਂ ਕਿਹਾ ਜਾਂਦਾ ਪਿਛਲੇ ਜਨਮ ਜਾਓ ਪਿਛਲੇ ਜਨਮ ਚ ਆਏ ਵੀ ਅਗਲੇ ਜਨਮ ਚ ਗਿਆਨ ਹੋ ਸਾਨੂੰ ਅਗਲੇ ਜਨਮ ਚ ਜਦੋਂ ਵਿਦਾਂਤ ਤਾਂ ਮੰਨਦਾ ਵੀ ਜਨਮ ਆਏ ਤਾਂ ਸੰਸਾਰ ਨਾਲ ਕੋਈ ਚੀਜ਼ ਹੀ ਨੀ ਹੈ ਫਿਰ ਇਹ ਜਨਮ ਮਰਨ ਦਾ ਅਧਿਆਰੋਪ ਕੀਤਾ ਜਾਂਦਾ ਜੀ
ਨਾ ਨਾ ਇਹ ਜਨਮ ਮਰਨ ਅਗਿਆਨੀ ਵਾਸਤੇ ਹੈ ਅਗਿਆਨੀ ਜਿਹੜਾ ਹੈ ਉਹਦੇ ਵਾਸਤੇ ਨਰਕ ਵੀ ਹੈ ਸਵਰਗ ਵੀ ਹੈ ਜਨਮ ਵੀ ਹੈ ਮਰਨ ਵੀ ਹੈ ਇਹ ਵਾਸਤਵ ਮੇ ਪ੍ਰਧਾਨ ਜੀ ਹੈ ਹੀ ਨਹੀਂ ਜੀ ਇਹ ਯੋਗ ਵਿਸ਼ਿਸ਼ਟ ਦੇ ਵਿੱਚ ਇੱਕ ਕਥਾ ਹੁੰਦੀ ਆ ਲੀਲਾ ਦੀ ਹੈਂਜੀ ਪੜ੍ਹੀ ਹੈ ਤੇ ਫਿਰ ਸੁਣੀਏ ਤੇ ਕੀ ਨਿਚੋੜ ਨਿਕਲਿਆ ਤੂੰ ਨਾ ਨਾ ਹੈ ਹੀ ਨਹੀਂ ਇਹ ਤੇ ਸਾਰੇ ਕਹਿੰਦੇ ਆ ਅਸਲੀ ਉਹ ਹੈ ਕਿੱਦਾਂ ਨਹੀਂ ਇਹ ਦੱਸੋ ਜੇ ਸੁਣਿਆ ਤੇ ਦੱਸੋ ਉਹ ਕਹਿੰਦੇ ਆ ਮਾਤਾ ਸਰਸਵਤੀ ਦੀ ਉਹਨੇ ਤਪੱਸਿਆ ਕੀਤੀ ਸੀ ਉਹਨੇ ਵਰਦਾਨ ਮੰਗਿਆ ਸੀ ਮੇਰੇ ਪਤੀ ਦਾ ਜਿਹੜਾ ਸਰੀਰ ਹੈ ਇਹ ਇਸੇ ਹਾਂ ਮੇਰਾ ਜਿਹੜਾ ਘਰ ਹੈ ਇਹਦੇ ਅੰਦਰ ਹੀ ਰਹੇ, ਠੀਕ ਹੈ। ਫਿਰ ਉਹ ਮਰ ਗਿਆ, ਪਤੀ ਉਹਦਾ ਪਹਿਲਾਂ ਆਪਣੇ ਕਰਮਾਂ ਦੇ ਹਿਸਾਬ ਨਾਲ ਮਰ ਗਿਆ, ਤੇ ਉਹਦਾ ਸਰੀਰ ਕਿੱਥੇ ਰਿਹਾ? ਉੱਥੇ ਹੀ। ਫਿਰ ਉਹ ਰਾਜਾ ਬਣਿਆ, ਤੇ ਜਦੋਂ ਸਰਸਵਤੀ ਨੂੰ ਲੈ ਕੇ ਗਈ, ਕਿਤਨੇ ਬ੍ਰਹਿਮੰਡ ਲੰਘ ਕੇ ਲੈ ਕੇ ਗਈ? ਤੇ ਜੇ ਉਸੇ ਬ੍ਰਹਿਮੰਡ ਚ ਸੀ ਤਾਂ ਇੰਨੇ ਬ੍ਰਹਿਮੰਡ ਕਿੱਥੇ ਚੱਲ ਗਏ? ਜਦੋਂ ਵਰਦਾਨ ਸੀ ਤੇ ਇੱਥੇ ਰਹੂਗਾ? ਸਮਝਾਉਣ ਵਾਸਤੇ ਉਹ ਰਹਿੰਦਾ ਕਿੱਥੇ ਆ? ਉਹ ਆਂਦੇ ਕਿੱਥੇ ਫਿਰਨ ਡੇ ਜੇ? ਇਹ ਸ੍ਰਿਸ਼ਟੀ ਤੁਸੀਂ ਜਿਹੜੀ ਦੇਖ ਰਹੇ ਤੁਹਾਡੇ ਅੰਤਾ ਕਰਨ ਚ ਹੈ ਬਸ। ਉਹ ਕਹਿ ਰਹੇ ਬਾਹਰ ਨੀ ਜੇ ਸ੍ਰਿਸ਼ਟੀ,
ਜਿਹੜਾ ਸ੍ਰਿਸ਼ਟੀਆਂ ਬਣਦੀਆਂ ਨੇ
ਜੋ ਤੁਸੀਂ ਦੇਖ ਰਹੇ ਜੇ, ਇਹ ਸਭ ਕੁਛ ਤੁਹਾਡੇ ਅੰਦਰ ਜੇ।
ਆਪਣੇ ਮਤਲਬ ਜਿਹੜਾ ਭਿਖਾਰੀ ਚਟਾਲ ਦੇ ਘਰ ਜਨਮ ਲੈ ਲਿਆ, ਉਹ ਮਤਲਬ ਅੰਦਰ ਹੀ ਜਨਮ ਲਿਆ ਉਹਨੇ ਆਪਣੇ ਅੰਤਾਕਰਨ ਚ,
ਬਸ
ਅੰਤਾਕਰਨ ਚ ਉਹਦਾ ਨਾਸ ਹੋ ਰਿਹਾ ਸਭ ਕੁਛ। ਅੰਤਾਕਰਨ
ਅੰਤਾਕਰਨ ਚ ਉਹ ਰਾਜਾ ਬਣਿਆ, ਅੰਤਾਕਰਨ ਚ ਉਹ ਬ੍ਰਾਹਮਣ ਬਣਿਆ, ਵਿਸ਼ਿਸ਼ਟ ਵਿਸ਼ਿਸ਼ਟ ਨਾਂ ਸੀ ਨਾ ਉਹਦਾ, ਹਾਂ। ਤੇ ਅੰਤਾਕਰਨ ਚ ਫਿਰ ਦੁਬਾਰਾ ਜਨਮ ਹੋਇਆ।
ਇਹ ਤਾਂ ਫਿਰ
ਇਹ ਸ੍ਰਿਸ਼ਟੀ ਜੋ ਆਪਾਂ ਦੇਖ ਰਹੇ ਹਾਂ ਸਿਰਫ ਆਪਣੇ ਅੰਤਾਕਰਨ ਚ ਸ੍ਰਿਸ਼ਟੀ ਦੇਖ ਰਹੇ ਹਾਂ, ਬਾਹਰ ਨੀ ਜੇ ਸ੍ਰਿਸ਼ਟੀ ਹੈਗੀ।
ਜੇ ਪਰੋਕਸ਼ ਗਿਆਨ ਵੀ ਹੋ ਗਿਆ,
ਹਾਂਜੀ
ਵੀ ਹਾਂ ਠੀਕ ਹੈ ਮੈਂ ਸਰੀਰ ਨਹੀਂ ਹਾਂ, ਫਿਰ ਇੱਥੇ ਸਮਾਪਤੀ ਹੋ ਗਈ,
ਬਸ ਇੱਥੇ ਹੋ ਜੂਗੀ, ਇੱਥੇ ਹੋ ਜੂਗੀ। ਜਦੋਂ ਪਰੋਕਸ਼ ਗਿਆਨ ਹੋ ਗਿਆ ਵੀ ਇਹ ਜੋ ਮੈਂ ਦੇਖ ਰਿਹਾ ਹਾਂ, ਮੈਂ ਤੇ ਆਪਣੇ ਅੰਤਾਕਰਨ ਚ ਦੇਖ ਰਿਹਾ ਤੇ ਦਿਖ ਰਿਹਾ ਬਾਹਰ। ਬਹੁਤ ਜਿਹੜੇ ਆ ਉਹ ਬੁੱਧ ਧਰਮ ਨੂੰ ਮੰਨਣ ਵਾਲੇ ਜਿਹੜੇ ਬਹੁਤ ਉਹਦੇ ਸ਼ਿਸ਼ ਸੀ ਚਾਰ, ਉਹ ਇਹੀ ਤੇ ਕਹਿੰਦੇ ਆ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਸੰਸਾਰ ਬਾਹਰ ਨਹੀਂ ਹੈ। ਕਹਿੰਦੇ ਫਿਰ ਕਿੱਥੇ ਆ ਬਾਹਰ? ਕਹਿੰਦੇ ਬੁੱਧੀ 'ਚ ਹੈ। ਕਹਿੰਦੇ ਫਿਰ ਬਾਹਰ ਕਿਉਂ ਦਿਖਾਈ ਦੇ ਰਿਹਾ? ਜੇ ਬੁੱਧੀ 'ਚ, ਬੁੱਧੀ 'ਚ ਰੋਟੀ ਖਾਈ ਜਾਓ, ਬੁੱਧੀ 'ਚ ਵਿਵਹਾਰ ਕਰੀ ਜਾਓ, ਆ ਬਾਹਰ ਵਿਵਹਾਰ ਕਿਉਂ ਕਰਦੇ ਜੀ? ਉਹ ਕਹਿੰਦੇ ਦੇਖ, ਕੋਈ ਬੰਦਾ ਬੈਠਾ ਸ਼ੀਸ਼ਾ, ਏਦਾਂ ਸ਼ੀਸ਼ਾ ਰੱਖਿਆ ਉਹਨੇ ਤੇ ਸੜਕ ਦੇ ਕਿਨਾਰੇ ਬੈਠਾ, ਉਹ ਜਿਹੜਾ ਐਨੂੰ ਜਾ ਰਿਹਾ ਨਾ ਉਹ ਸ਼ੀਸ਼ੇ 'ਚ ਲੱਗੇਗਾ ਐਨੂੰ ਜਾ ਰਿਹਾ, ਜਿਹੜਾ ਐਨੂੰ ਜਾ ਰਿਹਾ ਸ਼ੀਸ਼ੇ 'ਚ ਲੱਗੇਗਾ ਐਨੂੰ ਜਾ ਰਿਹਾ, ਉਲਟਾ ਜਾ ਰਿਹਾ। ਕਹਿੰਦੇ ਇਹੀ ਬੁੱਧੀ ਦਾ ਕੰਮ ਆ, ਸਭ ਕੁਛ ਅੰਦਰ ਹੈ, ਉਹ ਉਲਟਾ ਦੇਖ ਰਹੀ ਹੈ ਬਾਹਰ, ਬਾਹਰ ਹੈ। ਤੇ ਇਹਨਾਂ ਨੂੰ ਆਪਾਂ ਵੈਰੀ ਮਿੱਤਰ ਸਮਝ ਲੈਂਦੇ ਹਾਂ। ਤੇ ਜਦੋਂ ਅੰਤਾਕਰਨ ਦੇ ਵਿੱਚ ਤੁਸੀਂ ਸਵਨ ਦੇਖਦੇ ਜੇ, ਉਦੋਂ ਵੀ ਸਾਰਾ ਓਨਾ ਹੀ ਬ੍ਰਹਿਮੰਡ ਦਿਖਾਈ ਦਿੰਦਾ। ਮਹਾਰਾਜ ਧਿਆਨ ਨਾਲ ਸੋਚੋ, ਗੁਰੂ ਤੇਗ ਬਹਾਦਰ ਜੀ ਨੇ ਕੀ ਕਿਹਾ ਹੈ? ਉਹਨਾਂ ਨੇ ਕੀ ਕਿਹਾ ਹੈ? ਸਪਨੇ ਜਿਉ ਸੰਸਾਰ। ਉਹਦਾ ਤਾਤਪੁਰ ਨੀ ਸਮਝਦੇ ਆਪਾਂ? ਉਹਦਾ ਤਾਤਪੁਰ ਕੀ ਹੈ ਕਿ ਤੁਸੀਂ ਸਪਨਾ ਦੇਖਦੇ ਜੇ, ਕਿੱਥੇ ਦੇਖਦੇ ਜੇ? ਅੰਤਾਕਰਨ ਚ। ਸਪਨ ਕਿੱਥੇ ਦੇਖਦੇ ਜੇ? ਅੰਤਾਕਰਨ ਚ। ਤੇ ਸੰਸਾਰ ਕਿੱਥੇ ਹੋਇਆ? ਅੰਤਾਕਰਨ ਚ। ਤੇ ਉਹਨਾਂ ਦਾ ਕਹਿਣ ਦਾ ਮਤਲਬ ਕੀ? ਸਪਨੇ ਜਿਉ ਸੰਸਾਰ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜਿੱਦਾਂ ਤੁਹਾਡਾ ਸਵਪਨ ਦਾ ਸੰਸਾਰ ਅੰਦਰ ਹੈ ਨਾ, ਏਦਾਂ ਬਾਹਰਲਾ ਸੰਸਾਰ ਵੀ ਅੰਦਰ ਜੇ। ਇਹ ਹੈ ਉਹਦਾ ਤਾਤਪੁਰ। ਇਹ ਸਭ ਭੁਲੇਖੇ ਚ ਹੀ ਹੈ ਨਾ, ਇਹ ਸਭ ਭੁਲੇਖੇ ਚ ਹੀ ਆ। ਹੁਣ ਸੁਸ਼ੁਪਤੀ ਚ ਇੰਦਰੀਆਂ ਕਿੱਥੇ ਜਾਂਦੀਆਂ? ਚਲੋ ਜੇ ਮੰਨ ਲਓ ਸੱਤ ਹੀ ਹੋਣ, ਜੇ ਮੰਨ ਲਓ ਇਹ ਵੇਦ ਸ਼ਾਸਤਰ, ਇਹ ਪੜ੍ਹਨ ਵਾਲਾ, ਪੜ੍ਹਾਉਣ ਵਾਲਾ, ਔਰ ਵੇਦ ਸ਼ਾਸਤਰ, ਇਹ ਸੰਸਾਰ, ਇੰਦਰੀਆਂ ਜੇ ਸੱਤ ਹੋਣ ਤੇ ਸੁਸ਼ੁਪਤੀ ਚ ਕਿੱਥੇ ਜਾਂਦੀਆਂ? ਸਵਪਨ ਚ ਕਿੱਥੇ ਜਾਂਦੀਆਂ? ਸਵਪਨ ਚ ਨਵਾਂ ਹੀ ਸੰਸਾਰ ਤਿਆਰ ਹੋ ਜਾਂਦਾ, ਨਵਾਂ ਹੀ ਸਰੀਰ ਤਿਆਰ ਹੋ ਜਾਂਦਾ, ਨਵੀਆਂ ਇੰਦਰੀਆਂ, ਨਵੇਂ ਹੀ ਮਿੱਤਰ। ਉਹ ਕਿੱਥੋਂ ਆ ਗਏ ਫਿਰ? ਇਸ ਲਈ ਬਾਹਰ ਕੁਛ ਨੀ ਜੇ।
ਫਿਰ ਤਾਂ ਉਹੀ ਹੈ ਵੀ ਸ਼ੁਭ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਸਰ ਕਰ ਲਓ, ਜਿਹੜੇ ਤੁਹਾਡੇ ਜਿੰਨੇ
ਸਵਾਸ, ਬਸ ਰਾਗ ਦਵੇਸ਼ ਤੋਂ ਪਿੱਛੇ ਹਟ ਜਾਓ। ਇਹ ਬੰਦਾ ਚੰਗਾ ਹੈ, ਇਹ ਮਾੜਾ ਹੈ, ਇਹਨਾਂ ਤੋਂ ਜਿੰਨਾ ਚਿਰ ਆਪਾਂ ਪਰਾਂ ਨਹੀਂ ਨਾ ਹਟਦੇ, ਉਹਨਾਂ ਚਿਰ ਹਾਂ, ਤੇ ਉਹ ਰਾਗ ਦਵੇਸ਼ਾਂ ਦੇ ਨਾਲ ਹੀ ਪੁੰਨ ਪਾਪ ਹੋਣਗੇ, ਤੇ ਉਹ ਰਾਗ ਦਵੇਸ਼ਾਂ ਚ ਮਨ ਲੱਗਾ ਰਹੇਗਾ ਤੇ ਚਿੰਤਨ ਕਿੱਦਾਂ ਕਰੂਗਾ? ਪੁੰਨ ਸਭ ਕੁਛ,
ਸਭ
ਸਮਝਾਉਣ ਵਾਸਤੇ ਆ ਵੀ ਤੇਰਾ ਜਿਹੜਾ ਭੁਲੇਖਾ ਚੱਕਣ ਵਾਸਤੇ ਆ ਵੀ ਤੂੰ ਕੁਛ ਨੀ ਹੋ।
ਪਹਿਲਾਂ ਅਧਿਆ ਰੂਪ ਕਰ ਦਿੰਦੇ ਨੇ,
ਹਾਂ
ਫਿਰ ਉਹਦਾ ਬਾਦ ਕਰ,
ਅਪਵਾਦ ਕਰ ਦਿੰਦੇ।
ਜਿੰਨੀਆਂ ਕਥਾ ਕਹਾਣੀਆਂ ਜਾ ਕੇ ਨੇ ਸਭ ਇਹੀ ਨੇ।
ਹਾਂ ਜੀ,
ਇਹ ਸ਼ਲੋਕ ਨੂੰ ਘਟਾਓ ਆਪਣੇ ਜੀਵਨ ਚ,
ਦੇਹ ਮਾਰ ਛੱਡੋ।
ਹਾਂ, ਅਵਿਧ ਹੱਥ ਪੀੜਾ ਰਹਿਤ ਹੋ ਜਾਤਾ ਹੈ, ਔਰ ਰੋਗੀ ਅਪੀ रोग वाला भी अरोगी रोग रहित हो जाता है इति श्रुति। इस प्रकार श्रुति ने प्राह कहा है, ये श्रुति कह रही है, वेद कह रहा, अर्थात देह अभिमान के कारण प्राप्त अंधत्व आदि दोषों की दोषों का सुप्ति में निषेध श्रुति करती है। तत्चा उस बात को अर्थात रोग आदि से पीड़ित भी मनुष्य सुषुप्ति में दुख का अनुभव नहीं करता। इस वार्ता को सर्वे जना विदु, सभी मनुष्य अनुभव करते हैं, इधर सारे अनुभव करते हैं। जहां दुख नहीं वहां सुख होता है, ऐसा निजम नहीं कहा जा सकता, क्योंकि जड़ लोष्ट आदि में उस निजम का व्यभिचार है, ऐसी आशंका करके उसका प्रहार करते हैं। लोष्ट मैंने है? ना लोहा नहीं, लकड़ भी नहीं, मिट्टी का ढेला दड़ा समलोष्ट समलोष्ट में कंचना, गीता में आया ना समलोष्ट में कंचना, वो जड़े जिन्हों शरीर का अभिमान नहीं रहा, जिन्हें सृष्टि मिथ्या समझ ली है, ओद वास्ते मिट्टी का ढेला पिया या सोने का पिया उन्हों की लेना कंचन माटी माने ये है। चलो ना दुख भाव मात्रे ना सुखम लोष्टा लोष्ट शिलादिषु द्वय भावस्य दृष्टत्वादिति चेद विषयम वचः। दुख भाव मात्रेण केवल दुख भाव रूप हेतु से सुखम ना सुख सिद्ध नहीं हो सकता, क्योंकि लोष्ट शिलादिषु मिट्टी का ढेला तथा पशाण शिला मने पशाण पत्थर, पशाण मने पत्थर, पशाण आदियों में द्वय भावस्य सुखा भाव तथा दुखा भाव दोनों ही दृष्टत्व देखे गए हैं। अंदर ये ताड़ा जड़ा निजम है ना, जिथे दुख नहीं है उथे सुख है, सुषुप्ति में दुख नहीं है इसलिए उथे सुख है। अंदर ये जड़ा ताड़ा निजम है, ये नहीं कटता सारी जगह, जड़ पदार्थ विच दुख नहीं है तो उथे सुख होना चाहिए, सुख भी नहीं है फिर, ठीक है। इति चेत यदि ऐसा कहते हो तो वचः तुम्हारा दृष्टांत रूप वचन विषम विरुद्ध है, अर्थात दृष्टांत के अनुकूल नहीं, दृष्टांत के अनुकूल दृष्टांत नहीं, इस बात को उपपादन करते हैं। सुख दैन्य विकासाभ्याम पर दुख सुख होनम दैन्य भावा दैन्याद भावतो लोष्टो दुख द्युतो हो न संभवेत। देखो कोई बंदा प्रसन्न है कोई बंदा दुखी है, कितों पता चलेगा तेरे मुख तो, उदा मुख जेड़ा है ना वो दस देगा कि ये दुखी है कि सुखी है, वो जिना मर्जी छिपाए दे, जो गाढ़ निंद्रा च बंदा उठेगा ना वो चेहरा खिलिया होगा आनंद च हुंदा, जेड़ा बेहोशी जी सी मूर्छा सी मूर्छा आई किदा चोट दे नाल आई, डर दे नाल सट दे नाल, व्याकुल सी, व्याकुल दे विच उठेगा तो व्याकुल ही रहेगा। चलो अब की कह रहे हैं इन्होंने व्याख्या सुन लो, पर दुख सुखो होनम दूसरे में होने वाले दुख अथवा सुख की कल्पना कर्म से मुख दैन्य विकासाभ्याम मुख की विषणता अथवा प्रसन्नता रूप हेतु से होती है। उत्तर दे रहा दसदांती उन्हें क्या ना मिट्टी दे विच ढेले दे विच ये ताड़े जिहड़े है दुख अभाव सुख ये नहीं घटता, तो कह रहे हैं दुख और सुख का जिहड़ा अनुभव है ना तू प्रमाण कर रहा वो मुख तो कर सकते जे, मुख दैन्य है तो कौन बहुत दुखी है, मुख विकास मैंने खिला हुआ है प्रसन्न है तो कौन सुखी है। लोष्ट मिट्टी के ढेले आदि में दैत्याद्य भावतः मुख की विषणता था अथवा प्रसन्नता के अभाव होने से दुखाद्यतुः दुख सुख की कल्पना ना संभवेत संभवती नहीं, इसलिए लुष्ट आदि को में दुख भाव का निश्चय नहीं हो सकता। अतः दृष्टांत विषम है, जेड़ा तेरा दृष्टांत है ना दृष्टांत दे विच अनुकूल नहीं घट रहा। अब अन्य दिया सुख दुख से सबकिया सुख दुख की विलक्षणता दिखाते हैं। अन्य दिया मैंने दूसरे का, स्वकिया मैंने अपनी, आ दूसरे का सुख दुख अपना सुख दुख, आ दूसरा हुण जितना मर्जी इन भुख लगी हो आप खा पी के आया होगा तो उन्हू की पता लगूगा भुखा के इन्हें खा लिया कि नहीं खाधी, उन्हें खाधी है उन्होंने समझ लगे सब रजे पे है। जेड़ा आ भुखा है ओनू पता होगा वो समझूगा भी रोगी के भाने सब रोगी। स्वकीय सुख दुखे तू हीनो निये ततस्तयो भावो वेद्यो अनुभूति व तद भावे पी नान्यता। सबकीय दुख सबकीय सुख दुखे तू अपने सुख दुख तो अनुभव सिद्ध होने के कारण वह निये ना अनुमान द्वारा जानने योग नहीं, क्यों आपने तो प्रत्यक्ष है तो उठे की अनुमान लगाओगे प्रत्यक्षम किम प्रमाणम कह देंगे है ना जेडी वस्तु प्रत्यक्ष है वो प्रमाण की जरूरत है ते आपने तो प्रत्यक्ष ही है तो वो की प्रमाण करोगे। तथा तयो इसलिए सुख दुख का भाव सद्भाव विद्यमानता तद्भाव अपि और सुख दुख का अभाव भी अनुभूत्या एव वेद्या अनुभव से ही प्रत्यक्ष से ही जानने योग है, अन्यतः ना अनुमान आदि अन्य प्रमाण से नहीं। अनुमान आदि जो प्रमाण है उन्होंने नाल सुख दुख नहीं जाने जा सकते। इस श्लोक के पूर्व अर्थ से सिद्ध अर्थ को कहते हैं और उत्तरार्थ से पूर्वार्थ से सिद्ध प्रयोजन को भी कहते हैं। तथा सती स्वसुषुप्तो वाचा दुख भावो अनुभूतितः विरोधी दुख राहित्यात् सुखम निर्विघ्न मिच्छेताम्। तथा सती अपने सुख दुख का प्रत्यक्ष अनुभव से ज्ञात होता है ऐसा मान लेने पर पारसुषुप्त स्वसुषुप्तो चा अपनी सुषुप्ति में भी दुखाभावः अनुभूतितः दुख का अभाव प्रत्यक्ष अनुभव से ही सिद्ध होता है। वो कह रहे हैं ना उन्होंने जेड़ा ताड़ा सुख है वो सिद्ध नहीं हो रहा तो के प्रमाण सिद्ध करोगे, कहना प्रमाण जेड़ा आप जेड़ा प्रत्यक्ष वस्तु है उसके विच प्रमाण की जरूरत नहीं है। तो जेड़ा बंदा सुषुप्ति च गाढ़ निंद्रा च सुता है वो जो जगेगा उन्हें अपने ही पता चल जाएगा मैं सुख से सोया कि नहीं सोया, उसके वास्ते कहे प्रमाण की जरूरत है वो तो प्रत्यक्ष ही है। विरोधी दुख राहित्याद सुषुप्ति में सुख विरोधी दुख के अभाव होने से निर्विघ्नम सुख इष्यताम बाद रहित सुख स्वीकार करना चाहिए। इसलिए कह रहा है सुषुप्ति दे विच निर्विघ्नम विघ्न डालने वाला कौन सी दुख वो है ही नहीं सी तो फिर की सी सुखी सी शैया आदि। फिर वो कह रहा भी हुण ये केड़ा शंका कर रहा हुण ये शंका कर रहा है कि तुसी कह रहे जे जेड़ा सुषुप्ति का सुख है वो अपने स्वरूप का सुख है। आंदा नहीं बढ़िया कोमल बिस्तरा विषय रेशमी बिछाने विषय आते बंदा सोएगा तो ता सुख आएगा आंदे वो जेड़ा सुख वो पहला का सुख है जागृत का सुषुप्ति दे विच सुता है एक मखमली बिस्तरे का सुता है एक पुंजे सुता है गाढ़ निंद्रा होगी दोनों ते सुख बराबर है फिर वो जरा मखमल गद्दे वाला उन्हें गद्दियां का ध्यान नहीं रहना और जरा पुंजे सुता उन्हें पुंजे का ध्यान नहीं रहना तो सुख बराबर हो कि नहीं तभी नहीं पता चलता देख ले है ना। इसका अर्थ की होया कि जरा सुषुप्ति का सुख है ना वो किसी विषय के अधीन नहीं है निर्विषय सुख है। इस श्लोक के पूर्वार्थ से सिद्ध अर्थ हाँ एक हो गया शैया आदि सुख साधन से के संपादन की आगे किया अन्यथा अनुपत्ति मिटिया होया थोड़ा अन्यथा अनुपत्ति से भी सुषुप्ति में सुख है ऐसा जाना जाता है इस बात को अग्रम श्लोक से कहते हैं की कह रहे शैया आदि सुख साधन के संपादन की अनुपत्ति शैया आदि साधन जेड़े आ सुख दे ए सुषुप्ति दे विच काम नहीं कर दे ए दसन लगे हो महत्तर प्रयासे न महत्तर प्रयासे न मृद शैया आदि साधनम कुतः संपद्यते सुषुप्तो सुखम चेतर नो भवेत तत्र सुषुप्तो उस सुषुप्ति अवस्था में सुखम चेतनो भवेत सुख यदि होता होवे तो महत्तर प्रयास न बड़े भारी प्रयत्न से मृद शैया आदि साधनम को बिस्तर आदि मृद मैंने कोमल मृद मैंने कोमल एक ही है मृद शैया आदि साधन मृद मैंने कोमल साढ़े को ही है को बिस्तर आदि जागर सिंह जी की है
कोमल
कोमल चाहिए था को लिखे ना कोमल चाहिए था कोमल बिस्तर खाली को ही लिखता कोमल बिस्तर आदि सुख साधन कुतः संपद्यते क्यों संग्रह किया जाता है अंदाजे सुषुप्ति का सुख हो तो फिर ए बड़ा कोला कूड़ा कूड़े गद्दे डन लपदे लिया के क्यों बिछाते जे फिर उत्ते बढ़िया मखमली चादर क्यों बिछाते जे सुषुप्ति का सुख है वो तो फिर भुंजे भी आ जाऊगा वो क्यों बिछाते जे वो तो जागृत बिच है सुख शैया का सुख जागृत बिच है जिन्ना चर जा लोग की कहे गंदी जी चादर बिछाई है लोगों दिखाने वास्ते आओ ना सुषुप्ति च गाढ़ निंद्रा आनी आ वो तो नीचे च पे भी आ जानी उच के विघन सी फिर वो तो सिर्फ अपने मन नु तसली देने वास्ते आ जागृत फिर कि जागृत अवस्था आ गई जो ठंड लग रही है नींद आई ना है ना ये कह रहे हैं तत्र शिष्टो सुषुप्ति अवस्था में सुखम चेद नो भवेत सुखम यदि होता होवे तो महतर प्रयास से ना बड़ी भारी प्रयत्न से मृद शैया आदि साधन कोमल बिस्तर आदि सुख साधन कुतः संपत्ति से क्यों संग्रह कर किया जाता है वो क्यों कठे कर दे फिर पूर्व श्लोक उक्त अन्यथा अनुपत्ति अर्थापत्ति प्रमाण की अन्यथा उपपत्ति की आशंका करते हैं चेत तक ग्रंथ से और अग्रम ग्रंथ से इस आशंका का निवारण करते हैं अनथापत्ति की किंदे अर्थापत्ति प्रमाण है ना अर्थापत्ति प्रमाण नहीं है एक छे प्रमाण थी ना जेड़ा अर्थ से प्रत्यक्ष हुंदा होवे अर्थ से कैसे कोई भोजन नहीं कर रहा तो मोटा हो रही हो उदा ही ते ओ, कह रहा भी मैं तो भोजन नहीं करता भी ते मोटा पाना उदा ही चल रहा उदा ते तुसी की अनुमान लगाओगे उस उदे मोटापे नू देख करके अनुमान लगाओगे कि की एदा अर्थ की होया ये मोटापा है कमजोर नहीं होया कमजोर होना चाहिए सी भोजन नहीं खाता तो ते कमजोर नहीं होया मोटा बनया है ते फिर रात नू खांदा अर्थ से लगा ना ओदी स्थूलता देख के अर्थ से लग गया हुण कदी कदी आपां इदां भी लगा लैंदे आं वी बाबा जी जोड़ा बाहर नहीं पिया इत्थे लगदा कितें गए आ हैं अर्थ ते लग गया ना जां कुंडी लगी भई कि गए अज इत्थे भी लग जांदा कारी ने देख के कारण की परीक्षा कर लेनी चाहिए ਕਾਰੇ ਖੁਟਕੁਟ ਹੋ ਰਿਹਾ ਤੇ ਕੀ ਅਰਥ ਲਗਾਓਗੇ? ਕੁਛ ਹੈ ਚੂਹਾ ਆਦਿ ਜੋ ਵੀ ਹੈ ਨਾ, ਐਸੇ ਕਾਰਨ ਨੂੰ ਦੇਖ ਕੇ ਕਾਰਨ ਕੀ ਪ੍ਰੀਖਿਆ ਕਰ ਲੈਣੀ ਚਾਹੀਏ। ਦੁੱਖ ਨਾ ਦੁੱਖ ਨਾ ਕਿਹੜਾ ਨਾ ਹੋ ਗਿਆ, ਇਹ ਤਾਂ ਹੋ ਗਿਆ। ਦੁੱਖ ਨਾ ਸ਼ਰਤ ਮੇਵੇ ਤਾ ਦਿੱਤੀ ਚੇਦ ਰੋਗਣਿਆ ਰੋਗਣਿ ਤਥਾ ਬਾਬਾ ਤਿਓ ਰੋਗਣਿਤੇ ਤਤ ਸੁਖੈਵ ਵੇਤੀ ਨਿਸ਼ਚਿਤ। ਇਹ ਤਦ ਮ੍ਰਿਦੂ ਸਹੀ ਹੈ ਆਦਿ ਸਾਧਨ, ਮ੍ਰਿਦੂ ਮੈਨੇ ਕੋਮਲ, ਮਖਮਲੀ ਜਿਹਨੂੰ ਕਹਿ ਨੇ ਗੱਦੇ ਵਿਸ਼ੇ, ਮ੍ਰਿਦੂ ਸਹੀ ਹੈ ਆਦਿ ਸਾਧਨ। ਦੁੱਖ ਨਾਸ਼ਰਥਮ ਏਵ, ਦੁੱਖ ਕੇ ਅਭਾਵ ਕੇ ਲੀਏ ਹੈ ਹੀ ਇਤੀ ਚੇਤ, ਐਸਾ ਕਹੋ ਤੇ ਜਦੀ ਐਸਾ ਕਹਿ ਤੋ ਕੀ ਕਹੋ ਕਿ ਉਹ ਜਿਹੜੇ ਮਿਰਦ ਸਈਆ ਕੋਮਲ ਗੱਦੇ ਆ ਵਿਛਾਉਣੇ ਆ ਉਹ ਕਾਹਦੇ ਵਾਸਤੇ ਆ? ਦੁੱਖ ਕੇ ਅਭਾਵ ਵਾਸਤੇ, ਦੁੱਖ ਨਾ ਹੋਵੇ। ਜਦੀ ਐਸਾ ਕਹਿਤੇ ਹੋ ਤੋ ਰੋਗਣਿਆ ਰੋਗੀ ਕੇ ਲੀਏ ਤਦਾ ਤਥਾ ਭਵਤੂ, ਐਸਾ ਭਲੇ ਹੀ ਹੋਵੇ ਜਿਹੜਾ ਰੋਗੀ ਹੈ ਉਹਦੇ ਵਾਸਤੇ ਭਲੇ ਹੋਵੇ ਕਿ ਚੱਲ ਇਹਦੇ ਸੱਟ ਲੱਗਾ ਕੁਛ ਰੋਗ ਹੈ ਇਹਨੂੰ ਮੋਟੇ ਮੋਟੇ ਗੱਦੇ ਵਿਛਾ ਦਿਓ ਜਿਹੜਾ ਪਰੇਸ਼ਾਨੀ ਨਾ ਹੋਵੇ, ਹੈ ਨਾ। ਪਰੰਤੂ ਅਰੋਗਣਿਆ ਰੋਗ ਰਹਿਤ ਪੁਰਸ਼ ਕੇ ਲੀਏ ਇਹ ਤਦ ਸੁਖਾਇਆ ਏਵ, ਪੂਰਵ ਉਕਤ ਸਾਧਨ ਸੁੱਖ ਕੇ ਲਈ ਹੀ ਹੈ ਇਤੀ ਨਿਸ਼ਚਿਤੂ, ਇਸ ਪ੍ਰਕਾਰ ਨਿਸ਼ਚੇ ਕਰੋ, ਕਿਉਂਕਿ ਆਰੋਗੀ ਕੇ ਲੀਏ ਨਿਵਿਤ ਕਰਨੇ ਯੋਗ ਦੁੱਖ ਹੈ ਹੀ ਨਹੀਂ। ਜਿਹੜਾ ਆਰੋਗੀ ਹੈ ਉਹਦੇ ਦੁੱਖ ਕੀ ਨਿਵਿਰਤ ਕਰੋਗੇ? ਤਾਂ ਪਹਿਲਾਂ ਨਿਵਿਰਤ ਹੈ। ਸ਼ੁਸ਼ੁਪਤੀ ਕਾਲੀਨ ਸੁੱਖ ਜਦੀ ਸ਼ਈਆ ਆਦਿ ਸਾਧਨ ਸੇ ਜਨ ਹੋਵੇ ਤੋ ਵਹਿ ਸੁੱਖ ਆਤਮ ਸਰੂਪ ਨਹੀਂ ਹੋ ਸਕਦਾ। ਕਹਿੰਦਾ ਜੇ ਤੁਸੀਂ ਮੰਨਦੇ ਜੇ ਨਾ ਕਿ ਉਹ ਜਿਹੜਾ ਸ਼ਈਆ ਆਦਿ ਸਾਧਨ ਹੈ ਸ਼ੁਸ਼ੁਪ ਉਹ ਬੜੀਆ ਬੜੀਆ ਹੋਣਗੇ ਤੇ ਫਿਰ ਨੀਂਦ ਆਊਗੀ ਤੇ ਨੀਂਦ ਤਾਂ ਆਊ ਫਿਰ ਆਨੰਦ ਆਊਗਾ। ਸ਼ੁਸ਼ੁਪਤੀ ਦਾ ਆਨੰਦ ਤਾਂ ਆਊਗਾ ਜੇ ਉਹ ਬੜੀਆ ਬੜੀਆ ਕੋਮਲ ਕੋਮਲ ਗੱਦੇ ਵਿਛੇ ਹੋਣਗੇ ਤੇ। ਕਹਿੰਦੇ ਫਿਰ ਜੇ ਉਹ ਕੋਮਲ ਕੋਮਲ ਗੱਦਿਆਂ ਦਾ ਆਨੰਦ ਹੈ ਨਾ ਤੇ ਉਹ ਫਿਰ ਆਤਮਾ ਆਨੰਦ ਨਹੀਂ ਜੇ, ਇਤਨਾ ਸਮਝ ਲਓ। ਆਤਮ ਆਨੰਦ ਵਾਸਤੇ ਕੋਮਲ ਗੱਦਿਆਂ ਦੀ ਲੋੜ ਨਹੀਂ, ਉਹ ਸ਼ੁਸ਼ੁਪਤੀ ਹੋ ਗਈ ਤੇ ਉਹ ਆਊਗਾ ਹੀ, ਉਹ ਭਾਵੇਂ ਗੱਦਿਆਂ ਤੇ ਪਿਆ ਭਾਵੇਂ ਪੁੰਜੇ ਪਿਆ ਭਾਵੇਂ ਕਿਤੇ ਪਿਆ ਕਿਤੇ ਵੀ ਪਿਆ। ਉਹ ਜਦੋਂ ਦੂਜੀਆਂ ਮਸ਼ੀਨਾਂ ਸੀ ਥਰੈਸ਼ਰ ਉਦੋਂ ਦਾਣੇ ਹਟਾਉਂਦੇ ਹੁੰਦੇ ਉਹਨੂੰ ਉੱਥੇ ਹੀ ਪੈ ਜਾਂਦੇ ਹੁੰਦੇ ਸੀ, ਉੱਥੇ ਆ ਉੱਥੇ ਤੂੜੀ ਪਈ ਹੋਣੀਆਂ ਨੀ ਉੱਥੇ ਕੰਡ ਦੀ ਐਨੀ ਐਨੀ ਕੰਡ ਪਈ ਹੁੰਦੀ ਸੀ ਹਾਂ ਉੱਥੇ ਉਹ ਦਾਣੇ ਦਾਣੇ ਹਟਾਉਂਦੇ ਹਟਾਉਂਦੇ ਉੱਥੇ ਵੀ ਸੁੱਕਾ ਬਸ ਫ੍ਰੈਸ਼ ਹੁੰਦੇ ਸੀ ਨਾ ਦੇਖੇ ਬੰਦੇ ਤੇ ਉਹ ਕਿੱਥੋਂ ਆ ਗਏ ਫਿਰ ਉਸੇ ਕਿਹੜੇ ਗੱਦੇ ਸੀ ਉਸ ਕੋਲ ਉਲਟਾ ਸੀ ਕੰਮ ਇੰਨੀ ਆਵਾਜ਼ ਆਉਣ ਡਈ ਸੀ ਛਾਂ
ਇਹ ਜਿਹੜਾ ਜੀਵ ਆਤਮਾ ਹੈ ਇਹ ਦੁੱਖ ਮਹਿਸੂਸ ਕਰਦੀ ਹੋਈ ਪਿੱਛੇ ਨੂੰ ਉੱਡਦੀ ਹੈ
ਹਾਂ
ਫਿਰ ਸੁਸ਼ੁਪਤੀ ਆਉਂਦੀ ਹੈ
ਇਹ ਥੱਕ ਜਾਂਦਾ ਜੈਸੇ ਬਾਲਕ ਨਹੀਂ ਹੈ ਬਾਲਕ ਅੱਗੇ ਦ੍ਰਿਸ਼ਟਾਂਤ ਆਏਗਾ ਜੈਸੇ ਬਾਲਕ ਹੈ ਸਾਰਾ ਦਿਨ ਥੱਕ ਗਿਆ ਦੌੜਾ ਦੌੜਾ ਖੇਡਦਾ ਖੇਡਦਾ ਉਹ ਘਰ ਆਇਆ ਬਸ ਦੁੱਧ ਪੀਤਾ ਮਾਂ ਦੀ ਗੋਦ ਵਿੱਚ ਬੈਠ ਕਰਕੇ ਨੀਂਦ ਆ ਗਈ ਸਭ ਕੁਛ ਭੁੱਲ ਗਿਆ ਥੱਕ ਜਾਂਦਾ ਤੇ ਜਦੋਂ ਫਿਰ ਸ਼ੁਸ਼ੁਪਤੀ ਚ ਆਉਂਦਾ ਉੱਥੋਂ ਫਿਰ ਤੁਰੰਤ ਉਹਨੂੰ ਬੈਟਰੀ ਫਿਰ ਚਾਰਜ ਹੋ ਜਾਂਦੀ ਬਈ ਇੱਕ ਇੱਕ ਪਕਸ਼ੀ ਹੈ ਤੁਸੀਂ ਸਮੁੰਦਰ ਚ ਜਾ ਰਹੇ ਜੇ ਠੀਕ ਹੈ ਸਮੁੰਦਰ ਚ ਚਾਰੋਂ ਤਰਫ ਕੁਛ ਨਹੀਂ ਹੈ ਬੇੜੀ ਹੈ ਇੱਕ ਜਹਾਜ਼ ਜਿਹ ਤੁਸੀਂ ਬੈਠੇ ਜੇ ਤੇ ਪਕਸ਼ੀ ਚਾਰਾ ਉੱਡਦਾ ਉੱਡਦਾ ਥੱਕ ਗਿਆ ਤੇ ਕਿੱਥੇ ਬੈਠੂਗਾ ਪਾਣੀ ਤੇ ਬੈਠੂਗਾ ਉਹਨੇ ਬੇੜੇ ਤੇ ਬੈਠਣਾ ਇਹੀ ਆ ਜੀਵ ਦਾ ਹੈ ਸਾਰਾ ਦਿਨ ਸਾਰਾ ਥੱਕ ਥੱਕ ਥਕਾ ਕੇ ਤੇ ਆਉਣਾ ਕਿੱਥੇ ਅੰਦਰ ਅੰਦਰ ਹੀ ਆਉਣਾ ਜਦੋਂ ਅੰਦਰ ਆਇਆ ਉਹਨੂੰ ਆਨੰਦ ਆਏਗਾ ਫਿਰ ਭੱਜਣਾ ਜੋ ਦੇਖਿਆ ਬੈਟਰੀ ਚਾਰਜ ਹੋ ਗਈ
ਉਹ
ਬਸ ਉਹੀ ਚੀਜ਼ ਸੁਸ਼ੁਪਤੀ ਕਾਲੀਨ ਸੁਖ ਜਦੀ ਸ਼ਈਆ ਆਦਿ ਸਾਧਨ ਸੇ ਜਨ ਹੋਵੇ ਤੋ ਵਹਿ ਸੁਖ ਆਤਮ ਸਰੂਪ ਨਹੀਂ ਹੋ ਸਕਦਾ। ਇਸ ਪ੍ਰਕਾਰ ਨਿਸ਼ੇਧ ਕੀ ਆਸ਼ੰਕਾ ਕਰਤੇ ਹੈ ਔਰ ਸਿਧਾਂਤੀ ਵਿਕਲਪ ਪੂਰਵਕ ਉਸਕਾ ਖੰਡਨ ਕਰਤੇ ਹੈ। ਤਰ ਹੀ ਸਾਧਨ ਜਨਿਤਵਾਦ ਸੁਖਮ ਵਿਸ਼ੇਕਮ ਭਵੇਤ ਭਵੇਤੇ ਵਾਤ੍ਰ ਨਿੰਦਰਾਯਾਹ ਪੂਰਵਮ ਸ਼ਈਆਦਿ ਸਾਧਨ ਜਨਮ। ਤਰ ਹੀ ਸੁਖਮ ਤਬ ਤੋ ਵਹਿ ਸੁਖ ਸਾਧਨ ਜਨਿਤਵਾਤ ਸ਼ਈਆਦਿ ਸਾਧਨ ਸੇ ਉਤਪਨ ਹੋਣੇ ਵਾਲਾ ਹੋਵੇ ਸੇ ਹੋਣੇ ਸੇ ਵੈਸ਼ਿਕਮ ਸੰਸਾਰਿਕ ਅਨਿਤ ਸੁਖ ਭਵੇਤ ਹੋਗਾ। ਕਹਿੰਦਾ ਜੇ ਸ਼ਈਆ ਦੀ ਸਾਧਨ ਤੇ ਹੋਣ ਵਾਲਾ ਸੁੱਖ ਹੈ ਨਾ ਤੇ ਫਿਰ ਉਹ ਵਿਸ਼ੇ ਸੁੱਖ ਹੈ। ਵਿਸ਼ੇ ਕੀ ਹੈ? ਸ਼ਈਆ ਦੀ ਸਾਧਨ। ਉਹਨਾਂ ਨੂੰ ਦੇਖਦੇ ਖੁਸ਼ ਹੋਈ ਜਾਣ ਡਿਆ। ਜਿੰਨਾ ਚਿਰ ਪਵੇਗਾ ਉਨਾ ਚਿਰ ਤੇ ਉਹਦਾ ਆਏਗਾ ਲੈ ਬਈ ਅੱਜ ਵਧੀਆ ਹੀ ਹੈ। ਤੇ ਜਦੋਂ ਨੀਂਦ ਆ ਗਈ ਉਦੋਂ ਤੇ ਫਿਰ ਉਹ ਗੱਦੇ ਵੀ ਨੀ ਯਾਦ ਰਹਿੰਦੇ, ਉਹਦਾ ਆਨੰਦ ਕਿੱਥੋਂ ਆ ਗਿਆ? ਸੰਸਾਰਿਕ ਅਨਿਤ ਸੁੱਖ ਭਵੇਤ ਹੋਗਾ, ਆਤਮ ਸੁੱਖ ਨਹੀਂ। ਐਸੀ ਹੀ ਸ਼ੰਕਾ ਹੋਣੇ ਪਰ ਉੱਤਰ ਕਹਿਤੇ ਹੈ, ਅਤਰ ਇਸ ਪ੍ਰਸੰਗ ਮੇਂ ਨਿੰਦਰਾਯਾ ਪੂਰਵਮ ਨਿੰਦਰਾ ਸੇ ਪਹਿਲੇ ਸ਼ਈ ਆਦਿ ਸਾਧਨਮ ਜਨਮ, ਕੋਮਲ ਬਿਸਤਰ ਆਦਿ ਸਾਧਨੋ ਸੇ ਉਤਪਨ ਹੋਣੇ ਵਾਲਾ ਜੋ ਸੁੱਖ ਹੈ ਭਵਤੂ ਏਵ, ਵਹਿ ਤੋ ਵੈਸ਼ਿਕ ਸੁੱਖ ਹੈ, ਉਹਦੇ ਵਿਸ਼ਿਆਂ ਦਾ ਸੁੱਖ ਹੈ ਜਿਹੜਾ ਨਿੰਦਰਾ ਆਉਣ ਤੋਂ ਪਹਿਲੇ ਸੁੱਖ ਆ। ਨਿੰਦਰਾ ਨਹੀਂ ਆਈ ਤੇ ਬਿਸਤਰੇ ਵੱਲ ਵੇਖਣ ਡਿਆ, ਵਾਹ ਵੀ ਵਾਹ, ਹੈਂ ਹਾਂ ਵੇ ਇੱਥੇ ਤੇ ਪੈਂਦੇ ਪੈਂਦੇ ਹੀ ਨੀਂਦ ਆਜੂਗੀ। ਇੱਕ ਰਾਜਾ ਸੀ, ਉਹਦੇ ਘਰ ਦਾਸੀਆਂ ਤੇ ਹੁੰਦੀਆਂ ਹੀ ਆ। ਉਹ ਰਾਜੇ ਦੇ ਕਮਰਾ ਮਹਿਲ ਸਾਫ਼ ਕਰਦੀ ਕਰਦੀ ਉਹਨੇ ਦੇਖਿਆ, ਵਾਹ ਵੀ ਰਾਜਾ ਤੇ ਹੈ ਬਿਸਤਰ ਤੇ ਪੈਂਦਿਆਂ ਪੈਂਦਿਆਂ ਨੀਂਦ ਆ ਜਾਂਦੀ ਹੋਣੀ ਆ। ਉਹ ਮਾਰੇ ਗਏ ਪੈ ਗਈ ਉਹਨੂੰ ਉੱਥੇ ਨੀਂਦ ਆ ਗਈ, ਨੀਂਦ ਆ ਗਈ। ਤੇ ਉਹ ਉਧਰੋਂ ਦੂਸਰੇ ਪਤਾ ਲੱਗ ਗਿਆ ਵੀ ਇਹ ਤੇ ਰਾਜੇ ਦੀ ਸੀਗੇ ਤੇ ਪਈ ਹੈ। ਉਹਨੂੰ ਲਿਆ ਕਰਕੇ ਨਾ ਕੋੜੇ ਆਉਂਦੇ ਨੇ, ਇੰਨੇ ਕੋੜੇ ਮਾਰੋ, ਕੋੜੇ ਮਾਰਨ ਲੱਗੇ ਉਹ ਹੱਸੀ ਜਾਵੇ। ਕਹਿੰਦੇ ਤੂੰ ਕਿਉਂ ਹੱਸਦੀ ਆ, ਤੈਨੂੰ ਕੋੜੇ ਪੈਣ ਡੇ ਆ, ਤੈਨੂੰ ਦੁੱਖ ਨੀ ਹੁੰਦਾ? ਕਹਿੰਦੀ ਮੈਂ ਇਹ ਸੋਚਦੀ ਹਾਂ ਵੀ ਮੈਂ ਤੇ 5-10 ਮਿੰਟ ਪਈ ਹਾਂ ਤੇ ਮੈਨੂੰ ਇੰਨੇ ਕੋੜੇ ਵੱਜੇ ਆ, ਇੰਨਾ ਦੁੱਖ ਮਿਲਿਆ, ਇਹ ਰਾਜਾ ਤੇ ਰੋਜ਼ ਸੌਂਦਾ ਹੋਊ, ਇਹਨੂੰ ਕੀ ਹਾਲ ਹੋਊਗਾ? ਇਹੀ ਹਾਲ ਸਾਡਾ ਹੋਇਆ ਪਿਆ। ਸੁਸ਼ੁਪਤੀ ਮੇਂ ਪੂਰਵਕਾਲ ਸੁਖ, ਸੁਸ਼ੁਪਤੀ ਸੇ ਪੂਰਵਕਾਲ ਸੁਖ ਵਿਸ਼ੇ ਜਨ ਕਹਿਤੇ ਹੋ, ਅਥਵਾ ਸੁਸ਼ੁਪਤੀ ਕਾਲੀਨ ਸੁਖ ਕੋ ਵਿਸ਼ੇ ਜਨ ਕਹਿਤੇ ਹੋ। ਐਸਾ ਵਿਕਲਪ ਪੂਰਵਕ ਪ੍ਰਥਮ ਪਕਸ਼ ਮੇਂ ਇਸ਼ਟਾਪਤੀ ਦੁਆਰਾ ਸ਼ੰਕਾ ਕਾ ਸਮਾਧਾਨ ਕੀਆ ਔਰ ਅਬ ਦੂਸਰੇ ਪਕਸ਼ ਕਾ ਨਿਵਾਰਨ ਕਰਤੇ ਹੈ। ਇਹਨੇ ਦੋ ਵਿਕਲਪ ਕਰਤੇ। ਕੀ ਕਹਿ ਰਿਹਾ? ਉਹ ਕਹਿ ਰਹੇ ਸੁਸ਼ੁਪਤੀ ਦਾ ਜਿਹੜਾ ਪੂਰਵਕ ਸੁਸ਼ੁਪਤੀ ਤੋਂ ਪਹਿਲਾਂ ਜਿਹੜਾ ਸੁੱਖ ਸੀ ਉਹ ਵਿਸ਼ੇ ਜਨ ਸੁੱਖ ਹੈ ਕਿ ਸੁਸ਼ੁਪਤੀ ਵਾਲਾ ਸੁੱਖ ਵਿਸ਼ੇ ਜਨ ਕਹਿ ਰਹੇ ਹੋ? ਕੀ ਪ੍ਰਸ਼ਨ ਕੀਤਾ? ਜਿਹੜਾ ਸੁਸ਼ੁਪਤੀ ਵਿੱਚ ਆ ਰਿਹਾ ਸੁੱਖ ਉਹ ਵਿਸ਼ੇ ਜਨ ਹੈ ਇਹ ਕਹਿ ਰਿਹਾ। ਕਹਿੰਦਾ ਪਹਿਲਾਂ ਤਾਂ ਤੁਹਾਨੂੰ ਦੱਸਤਾ, ਹੁਣ ਦੂਸਰਾ ਸੁਣ ਲਓ। ਨਿੰਦਰਾਯਾਮ ਤੂੰ ਸੁਖਮ ਜਦ ਤਦ ਜਨਯਤੇ ਕੇ ਨਾ ਹੇਤੂ ਨਾ ਸੁਖਾਭਿਮਾਨ ਸੁਖ ਧੀਰਾਦਉ ਪਸ਼ਚਾਤ ਮਜਰੇਤ ਪਰੇ ਸੁਖਮ। ਤੂੰ ਨਿੰਦਰਾਯਾਮ ਪਰੰਤੂ ਸੁਸ਼ੁਪਤੀ ਮੇਂ ਜਦ ਸੁਖਮ ਜੋ ਸੁਖ ਹੋਤਾ ਹੈ ਤਦ ਕੇ ਨਾ ਹੇਤੂ ਨਾ ਵਹਿ ਸੁਖ ਕਿਸ ਸਾਧਨ ਸੇ ਜਨਯਤੇ ਉਤਪਨ ਹੋਤਾ ਹੈ, ਅਰਥਾਤ ਕਿਸੀ ਵੀ ਸਾਧਨ ਸੇ ਉਤਪਨ ਨਹੀਂ ਹੋਤਾ, ਕਿਉਂਕਿ ਉਸ ਕਾਲ ਮੇਂ ਕਿਸੀ ਵੀ ਸਾਧਨ ਕਾ ਗਿਆਨ ਹੋਤਾ ਨਹੀਂ। ਆਦਵ ਨਿੰਦਰਾ ਮੇਂ ਸੇ ਪੂਰਵ ਸੁਖ ਅਭਿਮੁਖ ਧੀ ਮੈਂ ਬੁੱਧੀ ਜੀਵ ਸਾਧਨ ਜਨ ਸੁਖ ਕੇ ਅਭਿਮੁਖ ਬੁੱਧੀ ਵਾਲਾ ਹੋਤਾ ਹੈ, ਪਸ਼ਚਾਤ ਪੀਛੇ ਅਰਥਾਤ ਨਿੰਦਰਾ ਕਾਲ ਮੇਂ ਪਰੇ ਸੁਖੇ ਉੱਤਮ ਸਰੂਪ ਸੁਖ ਮੇਂ ਮਜਰੇਤ ਲੀਨ ਹੋ ਜਾਤਾ ਹੈ। ਕਹਿੰਦਾ ਉਹ ਜਿਹੜਾ ਵਿਸ਼ੇ ਦਾ ਸੁੱਖ ਹੈ ਨਾ, ਉਹ ਜਦੋਂ ਬਿਸਤਰੇ ਤੇ ਪਿਆ ਜਿੰਨਾ ਚਿਰ ਨੀਂਦ ਨਹੀਂ ਆਈ ਉਨਾ ਚਿਰ ਹੀ ਆ, ਉਨਾ ਚਿਰ ਵੀ ਨਹੀਂ ਹੈ, ਉਨਾ ਚਿਰ ਵੀ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ, ਮੰਨ ਲਓ ਕਿਸੇ ਨੂੰ ਬੜੀ ਚਿੰਤਾ ਲੱਗੀ ਹੈ ਤੇ ਉਹਨੂੰ ਕੋਮਲ ਵੱਧੇ ਗੱਦੇ ਤੇ ਪਾ ਦਿਓ ਤੇ ਉਹਨੂੰ ਗੱਦੇ ਸੁੱਖ ਦੇਣਗੇ? ਉਹ ਵੀ ਫਿਰ ਵੀ ਨੀ ਦੇਣਗੇ, ਤੇ ਫਿਰ ਨਿੰਦਰਾ ਤੋਂ ਪਹਿਲਾਂ ਵੀ ਸੁੱਖ ਨੀ ਆ ਰਿਹਾ, ਫਿਰ ਆਊਗਾ, ਫਿਰ ਉਹ ਜਿਹੜਾ ਮਜੇਤ ਮੈਨੇ ਲੀਨ ਹੋ ਜਾਤਾ। ਇਸ ਲਈ ਅਨੁਭਵ ਕਰਨੇ ਵਾਲਾ ਜੀਵ ਸੁਸ਼ੁਪਤੀ ਮੇ ਲੀਨ ਹੋ ਜਾਤਾ ਹੈ, ਵਿਸ਼ੇ ਸੁੱਖ ਕੀ ਤਰ੍ਹਾਂ ਨਿੰਦਰਾ ਕਾਲੀਨ ਸੁੱਖ ਕਾ ਅਨੁਭਵ ਨਹੀਂ ਕਰਤਾ। ਬਈ ਜੇ ਉਹ ਸੁੱਖ ਸਰੂਪ ਹੋ ਗਿਆ ਨਾ, ਬਈ ਅਨੁਭਵ ਤਾਂ ਕਰੂਗਾ ਨਾ ਜੇ ਉਹ ਉਸ ਤੋਂ ਅਲੱਗ ਹੋਊਗਾ, ਤੇ ਜਦੋਂ ਅਲੱਗ ਹੁੰਦਾ ਫਿਰ ਅਨੁਭਵ ਕਰਦਾ ਜਾਗਰ ਕੇ, ਜਾਗਰਤ ਜਾਗਰਤ ਅਵਸਥਾ ਵਿੱਚ ਮੈਂ ਬੜੇ ਸੁੱਖ ਸੇ ਸੋਇਆ।
ਜਿਵੇਂ ਪਰਸੋਂ ਚੌਥੀ ਆਇਆ ਸੀ ਵੀ ਬ੍ਰਹਮ ਸੁੱਖ ਰੂਪ
ਹੈ, ਸੁੱਖ
ਗੁਣ ਨੀ,
ਹਾਂ
ਸੁੱਖ ਨੀ,
ਸੁੱਖ ਵਾਲਾ ਨਹੀਂ ਹੈ,
ਸੁੱਖ
ਬ੍ਰਹਮ ਚ ਸੁੱਖ ਹੈ ਇਹ ਨਹੀਂ ਹੈ, ਬ੍ਰਹਮ ਸੁੱਖ ਸਰੂਪ ਹੈ। ਤੇ ਇਹ ਅਨੁਭਵ ਕਿਉਂ ਨੀ ਕਰਦਾ? ਉਦੋਂ ਤੇ ਇੱਕ ਮੇਕ ਹੋ ਗਿਆ, ਉਹ ਤੋਂ ਅਲੱਗ ਹੋਊਗਾ, ਜਲਦ ਬਸ
ਅਦਵੈਤ ਨੂੰ ਤਾਂ ਕੋਈ ਅਨੁਭਵ ਦੀ ਲੋੜ ਹੀ ਨੀ। ਇਹਦਾ ਮਤਲਬ ਜਦੋਂ ਆਪਾਂ ਮੰਨ ਗਏ ਆਪਣੇ ਸਹੀ ਟਿਕਾਣੇ ਤੇ ਪਹੁੰਚ ਗਏ, ਫਿਰ ਤਾਂ ਮਤਲਬ ਕੋਈ ਅਨੁਭਵ ਦੀ ਲੋੜ ਹੀ ਨੀ, ਅਨੁਭਵ ਕਰਦਾ ਫਿਰ,
ਫਿਰ ਉਹ ਸੁੱਖ ਸਰੂਪ ਹੋ ਗਿਆ,
ਹੋ ਗਿਆ ਅਨੁਭਵ ਤਾਂ ਓਨਾ ਚਿਰ ਹੈ ਜਿੰਨਾ ਚਿਰ ਬਾਹਰ ਬੈਠੇ ਆ।
ਤੇ ਜਦੋਂ ਸੁਸ਼ੁਪਤੀ ਦੇ ਵਿੱਚ ਉਹ ਇੱਕ ਹੋ ਜਾਂਦਾ ਤੇ ਫਿਰ ਅਨੁਭਵ ਕੀ ਕਰੇਗਾ? ਫਿਰ ਸੁੱਖ ਸਰੂਪ ਹੋ ਗਿਆ, ਅਨੁਭਵ ਜਾਗਰਤ ਵਿੱਚ ਆ ਕਰੇਗਾ ਮੈਂ ਬੜੇ ਸੁੱਖ ਸੇ ਸੋਇਆ।
ਇਹ ਤਾਂ ਫਿਰ ਅਨੁਭਵ ਦਾ ਵੀ ਵਿਸ਼ਾ ਨਾ ਰਿਹਾ।
ਤਾਂਹੀ ਤੇ ਹੁਣ ਸੁਸ਼ੁਪਤੀ ਤੁਸੀਂ ਗਾੜ ਨਿੰਦਰਾ ਜਦੋਂ ਸੌ ਜਾਂਦਾ ਬੰਦਾ ਉਦੋਂ ਕਿਹੜਾ ਅਨੁਭਵ ਕਰਦਾ ਵਾ? ਦੂਸਰਾ ਤੇ ਕੋਈ ਹੋਏ ਅਨੁਭਵ ਕਰੇ, ਦੂਸਰਾ ਤਾਂ ਹੈ ਹੀ ਨੀ। ਦੂਸਰਾ ਕੋਈ ਹੋਊ ਤੇ ਅਨੁਭਵ ਕਰ, ਤਾਂ ਹੀ ਕਹਿੰਦੇ ਨਾ ਸਾਕਸ਼ੀ, ਤਾਂ ਕਹਿੰਦੇ ਆ ਨਾ ਕੋਈ ਬੰਦਾ ਹੋਊ ਤੇ ਉਹਦੇ ਉਹਦੀ ਅਪੇਕਸ਼ਾ ਸੀ ਉਹ ਸਾਕਸ਼ੀ ਹੈ, ਦ੍ਰਿਸ਼ਟਾ ਤੂੰ ਤਾਂ, ਹਾਂ ਦ੍ਰਿਸ਼ਟਾ ਉਹਦਾ ਨਾਂ ਤਾਂ ਪਿਆ ਕਿਉਂਕਿ ਉਹ ਦ੍ਰਿਸ਼ ਹੈ ਤੇ ਤਾਂ ਦ੍ਰਿਸ਼ਟਾ ਹੈ, ਦ੍ਰਿਸ਼ ਹੀ ਨਹੀਂ ਹੈ ਤੇ ਦ੍ਰਿਸ਼ਟਾ ਕਿਹਦਾ?
ਦੇਖਣ ਨੂੰ ਇਹਦੀ ਕੋਈ ਚੀਜ਼
ਦੇਖੂਗੀ, ਦੇਖੂਗੀ ਤੇ ਸੁਸ਼ੁਪਤੀ ਦੇ ਵਿੱਚ ਉਹੀ ਹਾਲ ਹੋ ਜਾਂਦਾ, ਜਦੋਂ ਦ੍ਰਿਸ਼ ਹੀ ਨੀ ਰਿਹਾ ਕੋਈ ਤੇ ਕਿਹਦਾ ਸਾਕਸ਼ੀ ਬਣੇਗਾ, ਦ੍ਰਿਸ਼ਟਾ ਕਾਹਦਾ ਬਣੇਗਾ? ਅਨੁਭਵ ਕਰਨ ਵਾਲੀ ਵਸਤੂ ਹੀ ਨੀ ਰਹੀ ਤੇ ਕਿਹਦਾ ਅਨੁਭਵ ਕਰੂਗਾ? ਉਹ ਤੇ ਆਪ ਹੀ ਹੈ, ਸੋਹਮ ਆਪੇ ਆਪ ਹੈ, ਸੋ ਮੇਰੋ ਹੈ ਆਤਮਾ ਕਾਕੋ ਕਰੂ ਪ੍ਰਣਾਮ, ਕਿਹਨੂੰ ਪ੍ਰਣਾਮ ਕਰੂ ਨਾ ਕਹਦਾ? ਇਸੇ ਵਾਸਤੇ ਸਮਾਧੀ ਦੀ ਦੋ ਅਵਸਥਾ ਦੱਸੀ ਆ, ਇੱਕ ਸਵਿਕਲਪ ਮੈਂ ਰਹਿੰਦਾ ਕੁਛ ਤਰਪੁਟੀ ਬਣੀ ਰਹੇਗੀ, ਨਿਰਵਿਕਲਪ ਮੈਂ ਨਹੀਂ ਰਹਿੰਦਾ, ਨਿਰਵਿਕਲਪ ਸੁਸ਼ੁਪਤੀ ਚਾਹੇ ਨਿਰਵਿਕਲਪ ਸਮਾਧੀ ਇੱਕ ਚੀਜ਼ ਹੈ, ਸੁਸ਼ੁਪਤੀ ਔਰ ਨਿਰਵਿਕਲਪ ਸਮਾਧੀ ਕੋ ਚੀਜ਼ ਹੈ। ਜੈਸੇ ਸੁਸ਼ੁਪਤੀ ਮੈਂ ਸੰਸਾਰ ਨਹੀਂ ਰਹਿੰਦਾ, ਐਸੇ ਨਿਰਵਿਕਲਪ ਸਮਾਧੀ ਮੈਂ ਨਹੀਂ ਰਹਿੰਦਾ।
ਇਹ ਸਭ ਪੁਆੜੇ ਦੀ ਜੜ ਇਹੀ ਹੈ ਜਿਹੜਾ ਬਾਹਰ ਲਾ ਗਿਆ
ਬਸ,
ਜਦੋਂ ਜੀਵ ਜੀਵ ਜੀਵਤਵ ਆ ਗਿਆ ਆਪਣੇ
ਜੀਵ ਬਣ ਗਏ ਨਾ, ਜੀਵ ਬਣ ਗਏ, ਮੈਂ ਜੀਵ ਹੂੰ ਤੇ ਫਿਰ ਜੀਵ ਵਾਲੇ ਸਾਰੇ ਦੁੱਖ ਆ ਗਏ,
ਸਭ ਕੁਛ ਉਹਦੇ ਵਿੱਚ ਹੈ ਜਦੋਂ,
ਫਿਰ ਜਨਮ ਵੀ ਆ ਗਿਆ, ਮਰਨ ਵੀ ਆ ਗਿਆ, ਨਰਕ ਵੀ ਆ ਗਿਆ, ਸਵਰਗ ਵੀ ਆ ਗਿਆ, ਦੁੱਖ ਵੀ ਆ ਗਿਆ,
ਨਾ ਪਾਪ ਹੈ ਨਾ ਦੁੱਖ ਹੈ ਨਾ ਸੁੱਖ ਹੈ, ਕੁਛ ਨਹੀਂ
ਨਾ ਕੋਈ। ਇਸ ਵਾਸਤੇ ਕਹਿੰਦੇ ਆ ਨਾ ਕੋਈ ਨਾ ਕੋਈ ਵੇਦ ਹੈ ਨਾ ਕੋਈ ਸ਼ਾਸਤਰ ਹੈ, ਵੇਦ ਸ਼ਾਸਤਰ ਕਿਉਂ ਨਹੀਂ ਹੈ? ਸੁਸ਼ੁਪਤੀ ਵਿੱਚ ਕਿਹੜਾ ਵੇਦ ਸ਼ਾਸਤਰ, ਕਿਹੜਾ ਸੰਸਾਰ ਹੈ? ਦ੍ਵੈਤ ਵਿੱਚ ਸਭ ਕੁਛ ਹੈ, ਜਿਹੜਾ ਅਦਵੈਤ ਚੱਲ ਗਿਆ ਉਹਦੇ ਵਾਸਤੇ ਕੁਛ ਨਹੀਂ ਹੈ। ਕਿੱਥੋਂ ਚੱਲੇਗਾ? ਪੁੱਤਰਾ ਦੱਸੇ, ਪੁੱਤਰਾ ਅਰਥੇ ਨਿੰਦਰਾ ਕਾਲੀਨ ਸੁੱਖ ਜਦੀ ਹੈ ਤੋ ਵਿਸ਼ੇ ਸੁੱਖ ਕੀ ਨਿਆਈ, ਨਿੰਦਰਾ ਕਾਲੀਨ ਸੁੱਖ ਕਾ ਅਨੁਭਵ ਕਿਉਂ ਨਹੀਂ ਹੋਤਾ? ਐਸੀ ਸ਼ੰਕਾ ਕਾ ਸਮਾਧਾਨ ਕਰਤੇ ਹੈ ਕਿ ਨਿੰਦਰਾ ਕਾਲ ਮੇਂ ਅਨੁਭਵ ਕਰਨੇ ਵਾਲਾ ਨਿਰਮਗਨ ਹੋ ਜਾ ਹੋਣੇ ਕੇ ਕਾਰਨ ਵਿਸ਼ੇ ਸੁੱਖ ਕੀ ਨਿਆਈ ਸੁਸ਼ੁਪਤੀ ਕਾਲੀਨ ਆਤਮ ਸੁੱਖ ਕਾ ਅਨੁਭਵ ਨਹੀਂ ਹੋਤਾ। ਕੀ ਕਹਿ ਰਿਹਾ? ਅੰਦਰ ਜਿਹੜਾ ਅਨੁਭਵ ਕਰਨ ਵਾਲਾ ਉਹਦੇ ਹੋ ਗਿਆ ਨਿਰਮਗਨ, ਲੀਨ ਹੋ ਗਿਆ ਤੇ ਅਨੁਭਵ ਕਿਹੜਾ ਕਰੇਗਾ?
ਕੌਣ ਕਰੂ?
ਵਿਸ਼ੇ ਸੁੱਖ ਤਾਂ ਅਨੁਭਵ ਹੁੰਦਾ ਕਿ ਉਦੋਂ ਬਾਹਰ ਬੈਠਾ ਉਹ ਅਲੱਗ ਹੈ ਬ੍ਰਹਮ ਨਾਲੋਂ, ਜਦੋਂ ਬ੍ਰਹਮ ਦੇ ਨਾਲ ਇਕਮਿਕ ਹੋ ਗਿਆ
ਤੇ ਫਿਰ ਸੁੱਖ ਸਰੂਪ ਹੋ ਗਿਆ।
ਜਦੋਂ ਸੁੱਖ ਸਰੂਪ ਹੋ ਗਿਆ ਤੇ ਸੁੱਖ ਦਾ ਅਨੁਭਵ ਕਿਹੜਾ ਕਰੂ?
ਅਨੁਭਵ ਕੀ ਕਰਨਾ?
संक्षेप से कहे हुए अर्थ को अगले तीन श्लोकों से विस्तार पूर्वक कहते हैं। जागृत व्यावृत्ति भी ही श्रांतो विश्राम्यथ विरोधिनी आप नीते स्वस्थ चित्तो अनुभूवे विषे सुखम। जागृत व्यावृत्ति भी ही जागृत अवस्था में किए जाने वाले विपारों से श्रांता थका हुआ जह जीव विश्राम्य अथ कोमल शैया आदि पर शयन करने के अनंतर अनंतर मैंने बाद विरोधिनी परिश्रम जनित दुख के अपनीते निवारण हो जाने पर स्वस्थ चित्त व्याकुलता रहित चित्त वाला हुआ विषय कोमल शैया आदि विषयों में सुखम उत्पन्न होने वाले सुख को अनुभवेत अनुभव करता है। की कह रहे है? वो जड़ा बंदा थक्या आ गया, काम बहुत कीता, कोमल शैया ते पै गया ते शैया दा अनुभव हो गया, उथे मिलिया सुख। हुण कई बंदे कथा सौ जांदे आ, क्यों सौंदे आ? क्यों सुनते हैं? बंदा जेड़ा है जदों भी मन नूं थोड़ा जिन्ना भी सुख मिलेगा वो लै हो जाएगा। वो जदों कथा दे विच सौं जांदा ना बंदा, उदों थोड़ा जिहा सावधान रहे तो समाधि भी लग सकती है। कैसे? जदों बंदा थकिया जांदा मन लीन हुंदा ना, ते लीन हुंदा ते उदों थोड़ा सावधान होए, सुषुप्ति च अज्ञान में लीन ना होण देवे, हाँ ते उदों समाधि च रहे, सावधान रहे, सावधान एकागर चीत, सावधान रह के चित्त नूं एकागर करे ते फिर समाधि लगेगी।
भाई लगा नींद आउण समय जिहड़ा अवस्था नूं सांभ गया,
बस उन्हें सांभ लिया सब कुछ। दो प्रकार के होंगे ना, एक स्रोता होंगे एक सोता होंगे। स्रोता ने सुनने वाला, तो जो सुनता सुनता सौ गया वह सोता हो गया। एक स्रोता एक सोता।
तो ये महात्मा पैदल यात्रा करते हैं, शरीर को कष्ट देते जब वो ये पता लगता है ना, नमस्कार करते हैं कितने भी जाते हैं, एक सिद्धि करता है नमस्कार, वही फर्क है
भाई। पैर
करता हो जो
ਹੁਣ ਜਿਹੜਾ ਪੈਦਲ ਚੱਲ ਰਿਹਾ ਤੇ ਕਿਹਦੇ ਵਾਸਤੇ ਕਸ਼ਟ ਉਠਾ ਰਿਹਾ? ਲਕਸ਼ ਰੱਖਿਆ ਹੋਊ ਨਾ ਕੋਈ ਕਿ ਉੱਥੇ ਪਹੁੰਚਣਾ, ਹੇਮਕੁੰਡ ਜਾਂ ਬਦਰੀਨਾਥ ਜੋ ਵੀ ਉਹ ਤਾਂ ਹੋਊਗਾ। ਤੇ ਉਹ ਬਦਰੀਨਾਥ ਚੇਤੇ ਆ ਰਿਹਾ ਕਿ ਨਹੀਂ ਬਾਰ ਬਾਰ, ਤੇ ਕਿਹਦਾ ਚਿੰਤਨ ਹੋ ਰਿਹਾ? ਉਹਦਾ ਚਿੰਤਨ ਹੋ ਰਿਹਾ ਨਾ, ਇਹ ਗੱਲ ਹੈ। ਜਿਹੜਾ ਗੱਡੀ ਤੇ ਬਹਿ ਕੇ ਉੱਥੇ ਪਹੁੰਚ ਉਤਰ ਜਾਣਾ, ਜਿਹੜਾ ਪਹੁੰਚ ਕੇ ਆਨੰਦ ਆਉਂਦਾ ਉੱਥੇ ਉਹ ਦੇਖਣਾ, ਫਿਰ ਫਿਰ ਦੇਖਿਓ ਆਨੰਦ। ਹਾਂ, ਅਬ ਵਿਸ਼ੇ ਸੁੱਖ ਕੈਸਾ ਹੈ? ਇਸ ਪ੍ਰਕਾਰ ਆਸ਼ੰਕਾ ਉਤਪੰਨ ਹੋਣੇ ਪਰ ਵੈਸ਼ਿਕ ਸੁੱਖ ਕਾ ਸਰੂਪ ਪ੍ਰਦਰਸ਼ਨ ਕਰਦੇ ਹੋਏ ਪ੍ਰਥਮ ਸੁੱਖ ਮੈਂ ਨਿਮਗਨ ਹੋਣੇ ਕਿਸ ਕੇ ਨਿਮਿਤ ਹੋਣੇ ਕੇ ਕਾਰਨ ਉਸ ਅਨੁਭਵ ਮੇ ਵੀ ਸ਼ਰਮ ਦਿਖਾਤੇ ਹੈ। ਆਤਮਿਮੁਖ ਸੁਖ ਦੀ ਵ੍ਰਿਤੋ ਸਵ ਆਨੰਦ ਪ੍ਰਤੀਬਿੰਬਿਤੀ ਅਨੁਭੂਤੈਰ ਨਾ ਨਾ ਮਾਤਰਾ ਵੀ ਤ੍ਰਿਪੁੱਤਿਆ ਸ਼ਰਾਂਤੀ ਮਾਪਿਯ ਯਾਤ। ਆਤਮਿਮੁਖ ਸੁਖ ਦੀ ਵ੍ਰਿਤੋ ਆਤਮਾ ਕੀ ਤਰਫ ਮੁਖ ਹੈ ਜਿਸਕਾ ਆਤਮ ਵਿਮੁਖ ਹੈ ਨਾ, ਆਤ ਅਭਿਮੁਖ, ਆਤਮ ਅਭਿਮੁਖ ਆਤਮ ਨਾ, ਸੂਰਜ ਵੱਲ ਨੂੰ ਪਿੱਠ ਕਰਕੇ ਚੱਲੋਗੇ ਤੇ ਪਰਛਾਵਾਂ ਪਿੱਛੇ ਪਿੱਛੇ ਆਏਗਾ ਤੁਹਾਡੇ, ਤੇ ਸੂਰਜ ਵੱਲ ਨੂੰ ਮੁੱਖ ਕਰਕੇ ਚੱਲੋਗੇ ਪਰਛਾਵਾਂ, ਤੇ ਸੂਰਜ ਨੂੰ ਪਿੱਠ ਕਰਕੇ ਚੱਲੋਗੇ ਭਗਵਾਨ ਵੱਲ ਨੂੰ, ਆਤਮਾ ਵੱਲ ਨੂੰ ਮੁੱਖ ਕਰਕੇ ਚੱਲੋਗੇ ਤੇ ਸੰਸਾਰਿਕ ਪਦਾਰਥ ਪਿੱਛੇ ਪਿੱਛੇ। ਤੇ ਜੇ ਕਹੋ ਵੀ ਇਹਨਾਂ ਸੰਸਾਰਿਕ ਪਦਾਰਥ ਸਾਨੂੰ ਫੜ ਲਈਏ, ਉਹ ਪਰਛਾਵਾਂ ਜਦ ਅੱਗੇ ਦੌੜਦਾ ਬਸ ਏਦਾਂ ਦੌੜੀ ਜਾਣਗੇ, ਦੌੜੀ ਚੱਲੋ ਕਿੱਥੇ ਤੱਕ ਜਾਣਾ। ਇਹ ਕੀ ਕਹਿ ਰਿਹਾ, ਆਤਮ ਅਭਿਮੁਖ ਦੀ ਪ੍ਰਿਤਉ, ਆਤਮਾ ਕੀ ਤਰਫ ਮੁੱਖ ਹੈ ਜਿਸਕਾ ਐਸੀ ਬੁੱਧੀ ਵ੍ਰਿਤੀ ਮੇ, ਅਥਵਾ ਅੰਤਰਮੁਖ ਬੁੱਧੀ ਵ੍ਰਿਤੀ, ਇੱਥੇ ਕਹਿ ਲਓ ਜਾਂ ਚਾਹੇ ਅੰਤਰਮੁਖ ਕਹਿ ਲਓ ਚਾਹੇ ਆਤਮਾ ਵੱਲ, ਆਤਮਾ ਕਿੱਥੇ ਅੰਦਰ ਤੇ ਵ੍ਰਿਤੀ ਕਿੱਥੇ ਬਣੀ ਅੰਦਰ, ਤੇ ਅੰਤਰਮੁਖ ਕਹਿ ਲਓ ਜਾਂ ਸਵਾਨੰਦ ਆਤਮਾ ਹੀ ਸਰੂਪ, ਆਤਮ ਆਨੰਦ ਪ੍ਰਤੀਬਿੰਬਿਤ ਹੈ, ਪ੍ਰਤੀਬਿੰਬਿਤ ਹੋਤਾ ਹੈ ਜੈਸੇ ਆਪਣੇ ਅਭਿਮੁਖ ਦਰਪਣ ਮੇ ਮੁੱਖ ਕਾ ਪ੍ਰਤੀਬਿੰਬ ਪੜਤਾ ਹੈ, ਜੈਸੇ ਦਰਪਣ ਦੇ ਸਾਹਮਣੇ ਖੜੇ ਹੋ ਜਾਏ ਤੇ ਆਪਣੇ ਮੁੱਖ ਦਾ ਪ੍ਰਤੀਬਿੰਬ ਪੜ ਜਾਏਗਾ, ਐਸੇ ਆਤਮਾ ਦੇ ਸਾਹਮਣੇ ਖੜੇ ਹੋ ਜਾਓਗੇ ਉਹਦੇ ਚ ਲੀਨ ਹੋ ਜਾਓਗੇ। ਵਹਿ ਪ੍ਰਤੀਬਿੰਬ ਆਨੰਦ ਹੀ ਵਿਸ਼ਿਆਨੰਦ ਹੈ, ਅਤ ਅਤਰ ਵੀ ਉਸ ਦਸ਼ਾ ਮੇ ਵੀ ਉਸ ਕਾਲ ਮੇ ਵੀ ਏਵਮ ਅਨੁਭਵਿਆ, ਉਸ ਵਿਸ਼ਿਆਨੰਦ ਕਾ ਅਨੁਭਵ ਕਰਕੇ ਤ੍ਰਿਪੁਟਿਆ, ਅਨੁਭਵ ਕਰਨੇ ਵਾਲਾ ਅਨੁਭਵ ਔਰ ਅਨੁਭਵ ਕਾ ਵਿਸ਼ੇ, ਇਸ ਤ੍ਰਿਪੁਟੀ ਕੇ ਕਾਰਨ ਸ਼ਾਂਤੀ ਆਪਣੇ ਆਪ ਸ਼ਰਮ ਕੋ ਵਹਿ ਜੀਵ ਪ੍ਰਾਪਤ ਕਰਦਾ ਹੈ। ਕਹਿੰਦਾ ਜਿਹੜਾ ਉਹਦੇ ਅੰਤਰਮੁਖ ਹੋ ਗਿਆ ਤੇ ਅੰਤਰਮੁਖ ਹੋ ਗਿਆ ਤੇ ਮਨ ਲਗਾ ਰਿਹਾ ਹੈ, ਉਹ ਵੀ ਸ਼ਰਮ ਹੈ, ਮੈਨੇ ਕੰਮ ਕਰ ਰਿਹਾ ਉਹ। ਕਹਿੰਦੇ ਆ ਨਾ ਜਦੋਂ ਬੈਠੇ ਰਹਿੰਦੇ ਬਾਬਾ ਜੀ ਸਾਰਾ ਦਿਨ ਕੀ ਕੰਮ ਕਰਦੇ ਆ, ਕਹਿੰਦੇ ਉਹ ਵੀ ਕੰਮ ਹੀ ਆ, ਉਹਦੇ ਤੋਂ ਜਦੋਂ ਥੱਕ ਜਾਏਗਾ ਤੇ ਫਿਰ ਮਨ ਲੱਗੇਗਾ, ਬਾਰ ਬਾਰ ਬਣਾਉਂਦੇ ਉਹਦੇ, ਬਾਰ ਬਾਰ ਬਿਰਤੀ ਬਣਾਉਂਦੀ ਰਹੇ, ਬਾਰ ਬਾਰ ਬਿਰਤੀ ਬਣਾਉਂਦੇ ਰਹੇ, ਬਾਰ ਬਾਰ ਇੱਕ ਕੰਮ ਨੂੰ ਕਰੀ ਜਾਓ, ਬਾਰ ਬਾਰ ਇੱਕ ਥੱਕ ਨਹੀਂ ਜਾਂਦਾ ਬੰਦਾ, ਤੇ ਮਨ ਨੂੰ ਬਾਰ ਬਾਰ ਬਾਹਰ ਦੌੜਦਾ ਉਹਨੂੰ ਫਿਰ ਇੱਧਰ ਲਿਆਓ, ਬਾਹਰ ਦੌੜਦਾ ਉਹਨੂੰ ਫਿਰ ਉੱਥੇ ਲਿਆਓ, ਤੇ ਉਹ ਥੱਕ ਜਾਏਗਾ, ਥੱਕ ਕੇ ਫਿਰ ਇੱਕਦਮ ਇੱਕ ਸਮੇਂ ਟਿਕ ਜਾਏਗਾ, ਫਿਰ ਸਮਾਧੀ ਲੱਗੇਗੀ। ਹੁਣ ਤੁਸੀਂ ਕੋਈ ਪਸ਼ੂ ਚਾਰਨ ਡਿਆ ਹੋਵੇ ਤੇ ਪਸ਼ੂਆਂ ਦਾ ਕੰਮ ਕੀ ਆ, ਹਰੀ ਹਰੀ ਫਸਲ ਲਾ ਕੇ ਉਹ ਖਾਣੀ ਤੇ ਨਹੀਂ ਮੋੜੋਗੇ, ਫਿਰ ਤੇ ਮਨ ਦਾ ਵੀ ਕੰਮ, ਮਨ ਦਾ ਕੰਮ ਕੀ ਆ, ਆਸਾਨੀ ਵਾਲੀ ਚੀਜ਼ ਤੇ ਜ਼ਿਆਦਾ ਦੌੜਨਾ ਜਿਹੜੀ ਫਟ ਆਨੰਦ ਆਉਂਦਾ ਹੋਵੇ, ਤੇ ਉਹ ਕਿਹੜੇ ਵਿਸ਼ੇ ਸੁੱਖ, ਉਹ ਚੋਂ ਫਟ ਆਨੰਦ ਆਉਂਦਾ, ਆਤਮ ਸੁੱਖ ਚੋਂ ਜਲਦੀ ਆਨੰਦ ਨਹੀਂ ਹੁੰਦਾ ਜਿੰਨਾ ਚਿਰ ਮਨ ਟਿਕਦਾ ਨਹੀਂ, ਤੇ ਉਹ ਟਿਕਦਾ ਨਹੀਂ ਹੈ ਤੇ ਬਾਹਰ ਦੌੜਦਾ ਹੈ, ਤੇ ਜਦੋਂ ਟਿਕ ਗਿਆ ਉਦੋਂ ਉੱਥੋਂ ਹੀ ਆਨੰਦ ਆਉਣ ਲੱਗਦੇ ਆ, ਤੇ ਗੱਲ ਬਣ ਜਾਏਗੀ। ਇਸ ਤ੍ਰਿਪੁਟੀ ਫਿਰ ਤ੍ਰਿਪੁਟੀ ਬਣੀ ਹੈ ਤੇ ਤ੍ਰਿਪੁਟੀ ਬਣੀ ਹੈ ਤੇ ਵਿਸ਼ੇ ਆਨੰਦ ਹੀ ਆ ਉਹ, ਇਸੇ ਕਿਆ ਪ੍ਰਯੋਜਨ ਸਿੱਧ ਹੁਆ, ਐਸੀ ਸ਼ੰਕਾ ਕਾ ਉੱਤਰ ਕਹਿਤੇ ਹੈ। ਤਤ ਸ੍ਰਮਸਯ ਅਨੁਪਤਿਅਰਥ ਜੀਵੋ ਧਾਵੇਤ ਪਰਮਾਤਮਨੀ, ਤੇਨੈਕਮ ਪ੍ਰਾਪਤ ਤਤ੍ਰਾਪਿਉ ਬ੍ਰਹਮਾਨੰਦ ਸਵਯੰ ਭਵੇਤ। ਤਤ ਸ੍ਰਮਸਯ ਤ੍ਰਿਪੁਟੀ ਦਰਸ਼ਨ ਜਨ ਥਕਾਵਟ ਕੀ, ਤ੍ਰਿਪੁਟੀ ਦਾ ਜਿਹੜਾ ਦਰਸ਼ਨ ਕਰ ਰਿਹਾ ਹੈ ਉਹਦੀ ਥਕਾਵਟ ਹੋ ਗਈ, ਤੇ ਕਿਆ ਅਨੁਪਤੀ ਅਰਥਮ ਨਿਵਰਤੀ ਕੇ ਲੀਏ ਜੀਵ ਪਰਮਾਤਮਨੀ ਧਾਵੇਤ, ਜੀਵ ਆਨੰਦ ਰੂਪ ਬ੍ਰਹਮ ਮੇ ਸ਼ੀਘਰ ਗਮਨ ਕਰਦਾ ਹੈ, ਉਧਰ ਨੂੰ ਦੌੜਦਾ ਹੈ, ਤੇ ਕੀ ਹੋ ਗਿਆ ਉਹ ਜਲਦੀ ਜਲਦੀ ਅਗਿਆਨ ਚ ਲੀਨ ਹੋ ਗਿਆ। ਹਾਂ, ਤੇ ਨਾ ਔਰ ਜਾਕਰ ਉਸ ਬ੍ਰਹਮ ਮੇ ਐਕਯਮ ਪ੍ਰਾਪਿਆ, ਏਕਤਾ ਕੋ ਪ੍ਰਾਪਤ ਕਰਕੇ ਸਵਯਂ ਤਤ੍ਰਤਿਆ ਖੁਦ ਵੀ ਸੁਸ਼ੁਪਤੀ ਅਵਸਥਾ ਮੇ ਵਿਦਿਮਾਨ ਬ੍ਰਹਮਾਨੰਦ ਦਾ ਬਵੇਤ, ਬ੍ਰਹਮਾਨੰਦ ਸਰੂਪ ਹੀ ਹੋ ਜਾਤਾ ਹੈ। ਆਨੰਦ ਕਿਹੜਾ ਅਨੁਭਵ ਕਰੇਗਾ, ਉਹ ਸਰੂਪ ਹੀ ਹੋ ਗਿਆ, ਬ੍ਰਹਮਾਨੰਦ ਸਰੂਪ ਹੋ ਗਿਆ। ਇਸ ਪ੍ਰਕਾਰ ਉਪਾਦਨ ਕੀਏ ਹੋਏ ਇਸ ਸੁਸ਼ੁਪਤ ਆਨੰਦ ਮੇ ਸ਼ੁਕਨੀ ਆਦਿ ਬਹੁਤ ਸੇ ਦ੍ਰਿਸ਼ਟਾਂਤ ਸੁਰਤੀ ਕੇ ਦੁਆਰਾ ਕਹੇ ਹੋਏ ਵਿਦਿਮਾਨ ਹੈ, ਇਸ ਵਾਰਤਾ ਕੋ ਅਬ ਕਹਿਤੇ ਹੈ। ਅਬ ਸ਼ੁਕਨੀ ਸ਼ੁਕ ਪਕਸ਼ੀ ਹੈ ਨਾ, ਉਹਦਾ ਦ੍ਰਿਸ਼ਟਾਂਤ ਦੇ ਰਹੇ ਹੈ, ਇਹ ਹੋਣਾ ਨਹੀਂ ਫਿਰ ਹੁਣ, ਠੀਕ ਹੈ।